ਵਾਹਿਗੁਰੂ ਜੀ ਤੁਮਰੀ ਸ਼ਰਣ ਤੁਮਾਰੀ ਆਸ਼ਾ ਤੁਮ ਹੀ ਸੱਜਣ ਸੁਹੇਲੇ ਰੱਖੋ ਰੱਖਣ ਹਾਰ ਦਿਆਲਾ ਨਾਨਕ ਘਰ ਕੇ ਗੋਲੇ ਰੱਖ ਰੱਖਣ ਹਾਰ ਦਿਆਲਾ ਨਾਨਕ ਘਰ ਕੇ ਗੋਲੇ ਜੁਗ ਜੁਗ ਅਟਲ ਜਗਤ ਜੋਤ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਈ ਮਾਨ ਗੁਰੂ ਸਵਾਰੀ ਗੁਰੂ ਸਰੂਪ ਗੁਰੂ ਸੰਗਤ ਜੀਓ ਸਤਿਗੁਰਾਂ ਦੀ ਬਖਸ਼ੀ ਹੋਈ ਪਾਵਨ ਗੁਰੂ ਫਤਿਹ ਦੀ ਸਾਂਝ ਕਰੀਏ ਅਸੀਸਾਂ ਦੇਣੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਬਖਸ਼ੀ ਹੋਈ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਸੁਣ ਰਹੇ ਸੀ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਹੋਰੀ ਸ਼ਬਦ ਪੜ੍ਹ ਰਹੇ ਸਨ। ਸਾਡੀ ਇੰਟਰਨਲ ਲਾਈਫ ਦੇ ਵਿੱਚ ਕਿਸ ਤਰ੍ਹਾਂ ਦਾ ਫੈਸ਼ਨ ਕੀਤਾ ਜਾ ਸਕਦਾ ਹੈ, ਸ਼ਿੰਗਾਰ ਕੀਤਾ ਜਾ ਸਕਦਾ ਹੈ। ਹਰ ਬੰਦਾ ਜਦੋਂ ਆਪਣੇ ਘਰੋਂ ਬਾਹਰ ਨਿਕਲਦਾ ਜਾਂ ਕਿਸੇ ਦੂਸਰੇ ਬੰਦੇ ਨੂੰ ਮਿਲਦਾ ਹੈ ਤਾਂ ਆਪਣੇ ਆਪ ਨੂੰ ਫੈਸ਼ਨ ਔਰ ਡੈਕੋਰੇਟਡ ਕਰਕੇ ਹੀ ਨਿਕਲਦਾ ਹੈ, ਅਪ ਟੂ ਡੇਟ ਬਣ ਕੇ ਦੂਸਰੇ ਦੇ ਸਾਹਮਣੇ ਆਉਂਦਾ ਤਾਂ ਕਿ ਉਸ ਨੂੰ ਚੰਗਾ ਲੱਗੇ। ਪਰ ਅੰਦਰਲੀ ਜ਼ਿੰਦਗੀ ਦੇ ਵਿੱਚ ਸਤਿਗੁਰੂ ਦੱਸ ਰਹੇ ਸੀ ਇਹ ਬਿਊਟੀਫੁਲ ਮਾਇੰਡ ਕਿਵੇਂ ਬਣ ਸਕਦਾ ਹੈ। ਜਿਤਨੀ ਕੁ ਸਮਝ ਆਈ ਔਰ ਜਿਤਨਾ ਕੁ ਗੁਰੂ ਨਾਲ ਪਿਆਰ ਹੋਇਆ ਉਤਨਾ ਕੁ ਮਨ ਨੇ ਜ਼ਰੂਰ ਮੰਨਿਆ ਹੋਏਗਾ ਗੁਰੂ ਕਿਰਪਾ ਕਰਨ। ਇਸੇ ਤਰ੍ਹਾਂ ਸੋਦਰ ਸਾਹਿਬ ਜੀ ਦਾ ਪਾਠ ਹੋਇਆ, ਪਾਠ ਤੋਂ ਬਾਅਦ ਅਰਦਾਸ ਹੋਈ, ਅਰਦਾਸ ਤੋਂ ਬਾਅਦ ਜੋ ਸਤਿਗੁਰਾਂ ਨੇ ਮੁੱਖ ਵਾਕ ਬਖਸ਼ਿਆ, ਆਪ ਜੀ ਸਕਰੀਨ ਤੋਂ ਦਰਸ਼ਨ ਕਰ ਰਹੇ ਹੋ, ਇਹ ਮੁੱਖ ਵਾਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 615 ਅਤੇ 16 ਤੇ ਸ਼ਬਦ ਦਾ ਸਿਰਲੇਖ ਹੈ ਸੋਰਠ ਮਹੱਲਾ ਪੰਜਵਾਂ। ਸੋਰਠ ਰਾਗ ਦਾ ਨਾਮ ਹੈ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਇਹ ਸ਼ਬਦ ਹੈ। ਆਪ ਜੀ ਸ਼ਬਦ ਦੇ ਅਖੀਰ ਤੇ ਨਜ਼ਰ ਮਾਰਨੀ ਜਿੱਥੇ ਪੰਕਤੀ ਸਮਾਪਤ ਹੁੰਦੀ ਹੈ ਨਾਨਕ ਦਾਸ ਤਾਂ ਕਹਿ ਬਲਿਹਾਰਾ ਹੈ ਜਿਨ ਪੂਰਨ ਪੈਜ ਰਖਾਈ, ਫੁੱਲ ਸਟੋਪ 4, ਫੁੱਲ ਸਟੋਪ 14, ਫੁੱਲ ਸਟੋਪ 25। 4 ਲਿਖਿਆ ਹੋਇਆ ਅੰਗ ਦੱਸ ਰਿਹਾ ਕਿ ਇਸ ਸ਼ਬਦ ਦੇ 4 ਪਦੇ ਨੇ, 4 ਸਟੈਂਜਾਜ਼ ਹਨ, ਪਲੱਸ ਇੱਕ ਰਹਾਓ ਦਾ ਸਟੈਂਜਾ ਜਿਸ ਵੱਲ ਮੇਨ ਫੋਕਸ ਕਰਨਾ ਹੈ ਔਰ ਸੈਂਟਰਲ ਆਈਡੀਆ ਹੈ। ਜੋ ਅੱਗੇ 14 ਤੇ 25 ਲਿਖਿਆ ਹੋਇਆ ਇਹਨੂੰ ਧਿਆਨ ਦੇਣਾ, ਜਿੱਥੋਂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸ਼ਬਦ ਸ਼ੁਰੂ ਹੁੰਦੇ ਨੇ ਇਹ 615 ਅੰਗ ਤੇ ਹੈ, 608 ਤੋਂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸ਼ਬਦ ਸ਼ੁਰੂ ਹੁੰਦੇ ਨੇ, ਉਸ ਤੋਂ ਪਹਿਲਾਂ ਗੁਰੂ ਰਾਮਦਾਸ ਸਾਹਿਬ ਜੀ ਦੇ ਸ਼ਬਦ ਨੇ। ਤੇ ਜਿੱਥੇ 608 ਅੰਗ ਦੇ ਉੱਪਰ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸ਼ਬਦ ਸ਼ੁਰੂ ਹੁੰਦੇ ਨੇ ਉੱਥੇ ਇੱਕ ਟਾਈਟਲ ਆਉਂਦਾ ਹੈ ਘਰ ਪਹਿਲਾ, ਉਹਦੀ ਗਿਣਤੀ ਚੱਲਦੀ ਹੈ। ਉਸ ਤੋਂ ਬਾਅਦ ਫਿਰ ਇੱਕ ਦੂਸਰਾ ਟਾਈਟਲ ਆਉਂਦਾ ਹੈ ਘਰ ਦੂਜਾ, ਇਹ ਦੂਸਰੇ ਘਰ ਦਾ 14ਵਾਂ ਸ਼ਬਦ ਹੈ ਔਰ ਗੁਰੂ ਅਰਜਨ ਦੇਵ ਸਾਹਿਬ ਜੀ ਦਾ 25ਵਾਂ ਸ਼ਬਦ ਹੈ। ਇਹਦਾ ਮਤਲਬ ਇਸ ਸਬਜੈਕਟ ਨੂੰ ਸਤਿਗੁਰਾਂ ਨੇ ਪਿੱਛੇ 24 ਸ਼ਬਦਾਂ ਵਿੱਚ ਡਿਟੇਲ ਵਿੱਚ ਕਿਹਾ ਹੋਇਆ ਔਰ ਸਾਡਾ ਰੋਜ਼ਾਨਾ ਦਾ ਰੁਟੀਨ ਚਾਹੀਦਾ, ਜਿਹੜਾ ਜ਼ਿੰਦਗੀ 'ਚ ਸਬਜੈਕਟ ਇੰਪੋਰਟੈਂਟ ਹੋਵੇ ਨਾ ਉਹਦੇ ਲਈ ਸਾਨੂੰ ਆਪਣਾ ਸਕੈਜੂਅਲ ਮੇਨਟੇਨ ਕਰ ਲੈਣਾ ਚਾਹੀਦਾ ਹੈ ਔਰ ਜੋ ਜ਼ਿੰਦਗੀ 'ਚ ਇੰਪੋਰਟੈਂਟ ਹੈ ਉਸ ਨੂੰ ਪ੍ਰਾਇਓਰਟੀ ਬੇਸਿਸ ਰੱਖ ਲੈਣਾ ਚਾਹੀਦਾ ਹੈ। ਜਿਨ੍ਹਾਂ ਦੀ ਜ਼ਿੰਦਗੀ 'ਚ ਗੁਰਬਾਣੀ ਜਾਂ ਧਰਮ ਲਾਸਟ ਆਪਸ਼ਨ ਹੈ ਨਾ, ਮੈਂ ਬੇਨਤੀ ਕਰਾਂ, ਉਹ ਨੌਲੇਜ ਪੱਖੋਂ ਵੈਰੀ ਪੂਅਰ। ਜ਼ਿੰਦਗੀ ਵਿੱਚ ਕਦੀ ਵੀ ਜਿਹੜੇ ਇੰਪੋਰਟੈਂਟ ਸਬਜੈਕਟਸ ਨੇ ਉਹਨਾਂ ਪੱਖੋਂ ਨੌਲੇਜ ਪੱਖੋਂ ਪੂਅਰ ਨਹੀਂ ਹੋਣਾ ਚਾਹੀਦਾ, ਉਹਦੀ ਜਾਣਕਾਰੀ ਜ਼ਰੂਰੀ ਹੋਣੀ ਚਾਹੀਦੀ ਹੈ। ਆਪਾਂ ਦੇਖਦੇ ਹਾਂ ਬੱਚਾ ਸਬਜੈਕਟ ਪੜ੍ਹਦਾ ਹੈ, ਉਹਨੂੰ ਨਾ ਸਮਝ ਆਵੇ ਤੇ ਉਹ ਟੀਚਰ ਨੂੰ ਪੁੱਛਦਾ ਹੈ, ਕਿਉਂਕਿ ਜਿਤਨਾ ਚਿਰ ਸਮਝ ਨਹੀਂ ਆਏਗੀ ਉਹ ਟੈਸਟ ਵਿੱਚੋਂ ਫੇਲ ਹੋ ਜਾਏਗਾ, ਜੇ ਸਮਝ ਹੀ ਨਹੀਂ ਆਈ ਤੇ ਟੈਸਟ ਵਿੱਚੋਂ ਐਗਜ਼ਾਮ ਵਿੱਚੋਂ ਫੇਲ ਹੋ ਜਾਏਗਾ। ਸਾਡੀ ਡੇਲੀ ਲਾਈਫ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਡੇ ਟੈਸਟ ਚੱਲ ਰਹੇ ਨੇ, ਅਸੀਂ ਇਮਪੇਸ਼ੈਂਸ ਜੀਵਨ ਨਹੀਂ ਜਿਉਣਾ। ਪਰ ਕਿਧਰੇ ਨਾ ਕਿਧਰੇ ਇੰਪੇਸ਼ੈਂਸ ਹੋ ਜਾਂਦੇ ਹਾਂ, ਟੈਸਟ ਵਿੱਚੋਂ ਫੇਲ ਹੋ ਜਾਂਦੇ ਹਾਂ। ਸਰਕਮਸਟਾਂਸਿਸ ਬਣਦੇ ਨੇ, ਸਿਚੁਏਸ਼ਨ ਬਣਦੀ ਹੈ, ਉਸ ਨੂੰ ਅਸੀਂ ਫੇਸ ਨਹੀਂ ਕਰ ਪਾਉਂਦੇ, ਅੰਦਰ ਇਰੀਟੇਸ਼ਨ ਪੈਦਾ ਹੋ ਜਾਂਦੀ ਹੈ, ਇੰਪੇਸ਼ੈਂਸ ਹੋ ਜਾਂਦੇ ਹੈ। ਨਹੀਂ ਚਾਹੀਦਾ, ਨੁਕਸਾਨ ਹੈ ਇਸ ਚੀਜ਼ ਦਾ, ਸਾਡੇ ਬਾਡੀ ਸਟਰਕਚਰ ਨੂੰ ਵੀ ਨੁਕਸਾਨ ਹੈ, ਸਾਡੇ ਨਿਊਰੋਨ ਸਿਸਟਮ ਨੂੰ ਵੀ ਨੁਕਸਾਨ ਹੈ, ਔਰ ਉਸ ਵੇਲੇ ਮਿਸਟੇਕਸ ਹੋਣ ਦੇ ਚਾਂਸਿਸ ਵੀ ਵੱਧਦੇ ਨੇ ਜਦੋਂ ਬੰਦਾ ਇੰਪੇਸ਼ੈਂਸ ਹੁੰਦਾ ਹੈ। ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਥੇ ਸਿਖਾਇਆ ਗਿਆ, ਅਸੀਂ ਜਿਉਣਾ ਹੈ ਜਿਹੜੇ ਸ਼ਬਦ ਸਤਿਗੁਰਾਂ ਨੇ ਵਰਤੇ ਨੇ, ਸਤਿਗੁਰੂ ਜੀ ਦੇ ਵਰਤੇ ਹੋਏ ਸ਼ਬਦਾਂ ਦੀ ਜਿੱਥੋਂ ਤੱਕ ਗੁਰੂ ਪਿਤਾ ਨੇ ਸੋਝੀ ਬਖਸ਼ੀ ਡੈਪਥ ਵਿੱਚ ਉਸ ਨੂੰ ਸਮਝਣ ਦਾ ਯਤਨ ਕਰਾਂਗੇ। ਪਹਿਲੀ ਪੰਕਤੀ ਹੈ, ਪ੍ਰਭ ਕੀ ਸ਼ਰਣ ਸਗਲ ਭੈ ਲਾਥੇ, ਦੁੱਖ ਬਿਨਸੇ ਸੁਖ ਪਾਇਆ। ਅੱਖਰੀ ਅਰਥੇ ਬਣਦੇ ਨੇ ਕਿ ਜੇ ਵਾਹਿਗੁਰੂ ਜੀ ਦੀ ਸ਼ਰਨ ਵਿੱਚ ਪੈ ਜਾਈਏ ਤੇ ਦੁੱਖ ਦੂਰ ਹੋ ਜਾਂਦੇ ਨੇ, ਸੁਖ ਪੈਦਾ ਹੁੰਦੇ ਨੇ। ਆਖਰੀ ਅਰਥ ਮੰਨਦੇ ਨੇ, ਸਾਡੇ ਸਾਹਮਣੇ ਥਿਓਰੀ ਪਈ ਹੈ, ਪਰ ਜਦੋਂ ਅਸੀਂ ਚਾਰ ਚੁਫੇਰੇ ਨਜ਼ਰ ਮਾਰਦੇ ਹਾਂ ਤੇ ਗੁਰਬਾਣੀ ਨੇ ਇਹ ਵੀ ਸੱਚਾਈ ਦੱਸ ਦਿੱਤੀ ਹੈ, ਬਾਲੀ ਰੋਵੈ ਨਾਹਿ ਪਤਾਰ, ਨਾਨਕ ਦੁਖੀਆ ਸਭ ਸੰਸਾਰ, ਫਿਰ ਕਿਧਰੇ ਨਾ ਕਿਧਰੇ ਵਾਹਿਗੁਰੂ ਜੀ ਦੀ ਸ਼ਰਨ ਸਾਨੂੰ ਸਮਝ ਆ ਜਾਵੇ। ਇਹਨੂੰ ਨੋਟ ਕਰੋ, ਸ਼ਰਨ ਕੀ ਹੈ, ਸਰੈਂਡਰ ਹੋਣਾ ਕੀ ਹੈ। ਤੁਸੀਂ ਸਾਰਿਆਂ ਨੇ ਬਾਏ ਏਅਰ ਟਰੈਵਲਿੰਗ ਕਰਕੇ ਦੇਖੀ ਹੈ, ਜਦੋਂ ਅਸੀਂ ਜਹਾਜ਼ ਦੇ ਅੰਦਰ ਬੈਠ ਜਾਂਦੇ ਹਾਂ, ਤੁਹਾਡੇ ਨਾਲ ਤੁਹਾਡਾ ਰੈਲੇਟਿਵ, ਤੁਹਾਡਾ ਫਰੈਂਡ ਨਾਲ ਬੈਠਾ, ਤੁਸੀਂ ਉਹਦੇ ਨਾਲ ਗੱਲਾਂ ਕਰ ਰਹੇ ਹੋ, ਗੱਲਾਂ 'ਚ ਮਸਤ ਹੋ, ਪਰ ਜਿਉਂ ਹੀ ਅਨਾਊਂਸਮੈਂਟ ਹੁੰਦੀ ਹੈ ਬੈਲਟ ਲਾ ਲਓ, ਤੁਰੰਤ ਬੈਲਟ ਲਾ ਲਈ ਜਾਂਦੀ ਹੈ, ਸਰੈਂਡਰ, ਫੁੱਲੀ ਸਰੈਂਡਰ। ਮਨ ਮੰਨੇ ਭਾਵੇਂ ਨਾ ਮੰਨੇ, ਪਰ ਬੈਲਟ ਲਾ ਲਈ ਜਾਂਦੀ ਹੈ। ਨੋਟ ਕਰਿਓ, ਕੁਛ ਬੰਦੇ ਮੈਂ ਜ਼ਿੰਦਗੀ 'ਚ ਐਸਾ ਦੇਖਿਆ, ਟਰੈਵਲਿੰਗ ਕਰਦੇ ਹਾਂ, ਉਹ ਬਾਡੀ ਸਟਰਕਚਰ ਨੂੰ ਮੇਨਟੇਨ ਨਾ ਕਰ ਸਕੇ, ਓਵਰਵੇਟਡ ਹੋਣ ਕਰਕੇ ਫੈਟ ਹੋਈ ਵੀ ਹੈ, ਨਹੀਂ ਚਾਹੁੰਦੇ ਕਿਉਂਕਿ ਉਹਨਾਂ ਨੂੰ ਇਨਕਨਵੀਨੀਅੰਟ ਲੱਗ ਰਿਹਾ ਬਾਡੀ ਮੁਤਾਬਕ, ਪਰ ਫਿਰ ਵੀ ਲਾਉਣਾ ਪੈਂਦਾ ਕਿਉਂਕਿ ਫੁੱਲੀ ਸਰੈਂਡਰ ਹੈ, ਉੱਥੋਂ ਦੇ ਰੂਲਸ ਨੂੰ ਸਰੈਂਡਰ ਹੋ ਚੁੱਕਿਆ। ਕਦੀ ਕਦਾਈ ਟਰੈਵਲਿੰਗ ਕਰਦੇ ਹਾਂ ਐਸਾ ਐਕਸਪੀਰੀਅੰਸ ਵੀ ਹੋਇਆ ਹੈ ਕਿ ਉਹ ਖਾਣਾ ਵਰਤ ਚੁੱਕਿਆ, ਬਾਅਦ ਵਿੱਚ ਉਹਨਾਂ ਨੇ ਚਾਹ ਕੌਫੀ ਦੇਣੀ ਹੈ, ਹਲੇ ਚਾਹ ਕੌਫੀ ਸਰਵ ਕਰਨ ਤੋਂ ਪਹਿਲਾਂ ਵੈਦਰ ਪ੍ਰੋਬਲਮ ਆਈ ਹੈ, ਉਹਨਾਂ ਅਨਾਊਂਸ ਕਰ ਦਿੱਤਾ ਹੈ ਕਿ ਬੈਲਟਾਂ ਲਾ ਲਈਆਂ ਜਾਣ ਤੇ ਅਸੀਂ ਵੈਦਰ ਪ੍ਰੋਬਲਮ ਕਰਕੇ ਚਾਹ ਕੌਫੀ ਨਹੀਂ ਵਰਤਾ ਸਕਦੇ। ਹਰ ਬੰਦਾ ਐਡਜਸਟ ਕਰਦਾ, ਉਸ ਵੇਲੇ ਬੈਲਟ ਲਾਏਗਾ। ਕਦੀ ਕਦਾਈ ਹੁੰਦਾ ਹੈ ਕਿ ਬੰਦੇ ਨੇ ਸ਼ੀਟ ਪਿੱਛੇ ਨੂੰ ਕੀਤੀ ਹੈ, ਪਿੱਛੇ ਸ਼ੀਟ ਕਰਕੇ ਉੱਪਰ ਬਲੈਂਕਟ ਲਿਆ ਔਰ ਉਸਨੂੰ ਸੌ ਗਿਆ, ਨੀਂਦ ਆਈ ਹੋਈ ਹੈ, ਉਧਰੋਂ ਵੈਦਰ ਪ੍ਰੋਬਲਮ ਹੋਈ ਹੈ, ਅਨਾਊਂਸਮੈਂਟ ਹੋਈ ਹੈ, ਉਹਨੂੰ ਸੁਣੀ ਨਹੀਂ ਹੈ, ਏਅਰ ਹੋਸਟਸ ਨੇ ਆ ਕੇ ਜਗਾਇਆ, ਉਹਨੇ ਕਿਹਾ ਪਲੀਜ਼ ਸ਼ੀਟ ਸਿੱਧੀ ਕਰੀਏ ਔਰ ਬੈਲਟ ਲਾ ਲਈਏ, ਨੀਂਦ ਚੜੀ ਹੋਈ ਹੈ, ਮਨ ਨਹੀਂ ਕਰਦਾ, ਘਰ ਪਿਆ ਹੁੰਦਾ ਤਾਂ ਮਾਂ ਨੂੰ ਕਹਿ ਦਿੰਦਾ ਮਾਂ ਮੈਂ ਨਹੀਂ ਉੱਠ ਸਕਦਾ ਉਹਨੂੰ। ਨੋਟ ਕਰਿਓ, ਘਰ ਪਿਆ ਹੁੰਦਾ ਤੇ ਨੀਂਦ ਦੇ ਸਵਾਦ ਵਿੱਚ ਕਹਿੰਦਾ ਮਾਂ ਮੈਂ ਨਹੀਂ ਉੱਠ ਸਕਦਾ, ਪਰ ਇੱਥੇ ਫੁੱਲੀ ਸਰੈਂਡਰ ਹੈ। ਆਖੋ ਵਾਹਿਗੁਰੂ, ਕਿਤਨੀ ਮਰਜ਼ੀ ਨੀਂਦ ਚੜੀ ਹੋਵੇ, ਤੁਰੰਤ ਉੱਠੇਗਾ, ਸ਼ੀਟ ਸਿੱਧੀ ਕਰੇਗਾ, ਬੈਲਟ ਲਾਏਗਾ। ਇਸੇ ਤਰ੍ਹਾਂ ਜਦੋਂ ਉੱਥੇ ਸਿਕਿਉਰਿਟੀ ਚੈੱਕ ਹੁੰਦਾ ਹੈ, ਸਿਕਿਉਰਿਟੀ ਚੈੱਕ ਵੇਲੇ ਅਸੀਂ ਸਾਰੇ ਇਸ ਤਰ੍ਹਾਂ ਖੜ ਜਾਂਦੇ ਹਾਂ ਕਿਉਂਕਿ ਫੁੱਲੀ ਸਰੈਂਡਰ ਹਾਂ। ਇਸੇ ਤਰ੍ਹਾਂ ਇਸ ਸੰਸਾਰ ਵਿੱਚ ਵਿਚਰਦਿਆਂ ਗੁਰੂ ਪਿਆਰਿਓ, ਸਾਡੇ ਕੋਲ ਸਭ ਕੁਛ ਵਾਹਿਗੁਰੂ ਦਾ ਦਿੱਤਾ ਹੋਇਆ ਹੈ। ਸਰੀਰ ਵਾਹਿਗੁਰੂ ਦਾ ਦਿੱਤਾ ਹੈ, ਘਰ ਵਾਹਿਗੁਰੂ ਦਾ ਦਿੱਤਾ ਹੈ, ਮਾਪੇ ਪੁੱਤਰ ਧੀਆਂ ਰਿਸ਼ਤੇਦਾਰ ਸਭ ਕੁਛ ਵਾਹਿਗੁਰੂ ਦਾ ਦਿੱਤਾ ਹੈ। ਮੇਰਾ ਮੁਝ ਮੇ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗੇ ਮੇਰਾ। ਨੰਬਰ ਇੱਕ, ਸਭ ਕੁਛ ਵਾਹਿਗੁਰੂ ਦਾ ਦਿੱਤਾ ਹੈ। ਨੰਬਰ ਦੋ, ਇਹ ਸਾਰਾ ਸੰਸਾਰ ਉਹਦਾ ਘਰ ਹੈ, ਉਹਦੇ ਘਰ ਵਿੱਚ ਰਹਿ ਰਹੇ ਹਾਂ। ਇੱਕ ਪੰਕਤੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੀ, ਉਸ ਦੇ ਐਂਗਲ ਦੇ ਨਾਲ ਇਸ ਚੀਜ਼ ਨੂੰ ਸਮਝਣ ਦਾ ਯਤਨ ਕਰਨਾ। ਮੇਰੇ ਖਿਆਲ ਵਿੱਚ ਤੁਸੀਂ ਸਾਰੇ ਹੀ ਹਰਿਮੰਦਰ ਸਾਹਿਬ ਗਏ ਹੋਵੋਗੇ, ਕੋਈ ਬਹੁਤ ਵਿਰਲੇ ਹੋਣਗੇ ਜਿਹੜੇ ਨਹੀਂ ਜਾ ਸਕੇ। ਮੇਰੇ ਖਿਆਲ ਵਿੱਚ ਜਿਹੜੇ ਨਹੀਂ ਜਾ ਸਕੇ ਉਹਨਾਂ ਦੇ ਮਨ ਦੀ ਜ਼ਰੂਰ ਇੱਛਾ ਹੋਏਗੀ ਕਿ ਜਦੋਂ ਵੀ ਪੋਸੀਬਿਲਿਟੀ ਬਣੀ ਕਿ ਮੈਂ ਜ਼ਰੂਰ ਜਾਵਾਂਗਾ। ਸਾਰੇ ਗਏ ਹੋਵੋਗੇ, ਉੱਥੇ ਅੱਤ ਦਰਜੇ ਦੀ ਠੰਡ ਹੋਵੇ ਤੇ ਕਿਹਾ ਜਾਂਦਾ ਹੈ ਕਿ ਜਰਾਬਾਂ ਅੰਦਰ ਨਹੀਂ ਜਾ ਸਕਦੀਆਂ, ਅਸੀਂ ਜਰਾਬਾਂ ਲਾਉਂਦੇ ਹਾਂ, ਸਰੈਂਡਰ ਹੁੰਦੇ ਹਾਂ। ਕਿਉਂ? ਕਿਉਂਕਿ ਹਰੀ ਦਾ ਮੰਦਰ ਹੈ, ਹਰੀ ਦਾ ਮੰਦਰ ਹੈ। ਹੋ ਸਕਦਾ ਅਸੀਂ ਕੈਨੇਡਾ ਵਿੱਚ ਹੋਈਏ, ਸਾਨੂੰ ਕੋਈ ਕਹੇ ਤੇ ਅਸੀਂ ਇਗਨੋਰ ਕਰ ਦਈਏ ਵੀ ਨਹੀਂ ਵੀ ਠੰਡ ਬਹੁਤ ਹੈ, ਮੈਂ ਨਹੀਂ ਲਾਉਣੀ ਆ, ਫਿਰ ਉੱਥੇ ਸਰੈਂਡਰ ਹੋ ਜਾਏਗਾ। ਪਰ ਕਰਮਾਂ ਵਿੱਚ ਅਗਰ ਕੋਈ ਬੈਠ ਗਿਆ, ਉਹ ਸੌ ਗਿਆ, ਨੀਂਦ ਆ ਗਈ ਹੈ, ਉਹਨੂੰ ਉਠਾਇਆ ਜਾਵੇ ਉੱਠ ਖੜੇਗਾ, ਕਿਉਂਕਿ ਹਰੀ ਦੇ ਮੰਦਰ ਵਿੱਚ ਹੈ। ਇੱਕ ਛੋਟਾ ਜਿਹਾ ਕੁਐਸਚਨ ਤੁਹਾਡੇ ਸਾਹਮਣੇ ਰੱਖਾਂ, ਹਰੀ ਦੇ ਮੰਦਰ ਦੀ ਪਰਿਕਰਮਾ ਦੇ ਅੰਦਰ ਬੋਤਲ ਜਾ ਸਕਦੀ ਹੈ? ਬੋਤਲ ਜਾ ਸਕਦੀ ਹੈ ਹਰੀ ਮੰਦਰ ਵਿੱਚ? ਬਹੁਤੇ ਕਹਿੰਦੇ ਨਹੀਂ ਜਾ ਸਕਦੀ। ਜਾ ਸਕਦੀ ਹੈ ਜੇ ਬੋਤਲ ਵਿੱਚ ਦੁੱਧ ਹੋਵੇ, ਜੇ ਬੋਤਲ ਵਿੱਚ ਦੁੱਧ ਹੋਵੇ ਨਾ, ਫਿਰ ਜਾ ਸਕਦੀ ਹੈ। ਅਤੇ ਜੇ ਬੋਤਲ ਜਿਹੜੀ, ਕਿਉਂਕਿ ਬੋਤਲ ਬਦਨਾਮ ਹੋ ਚੁੱਕੀ ਹੈ, ਬੋਤਲ ਸ਼ਬਦ ਯਾਦ ਆਉਂਦਿਆਂ ਹੀ ਇੰਝ ਲੱਗਦਾ ਕਿ ਸ਼ਰਾਬ, ਅਗਰ ਸ਼ਰਾਬ ਹੋਵੇ ਤਾਂ ਕਤੀ ਅੰਦਰ ਨਹੀਂ ਜਾਏਗੀ, ਕਿਉਂਕਿ ਹਰੀ ਦਾ ਮੰਦਰ ਹੈ। ਸਤਿਗੁਰਾਂ ਨੇ ਸ਼ਬਦ ਵਰਤਿਆ ਹਰਿਮੰਦਰ ਇਹ ਜਗਤ ਹੈ, ਆਖੋ ਵਾਹਿਗੁਰੂ। ਹਰਿਮੰਦਰ ਸਾਰਾ ਸੰਸਾਰ ਹੈ, ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਤੇ ਦੂਸਰੀ ਪੰਕਤੀ ਗੁਰੂ ਅਮਰਦਾਸ ਸਾਹਿਬ ਜੀ ਦੀ, ਹਰਿਮੰਦਰ ਇਹ ਸਰੀਰ ਹੈ, ਸਾਡਾ ਸਰੀਰ ਵੀ ਹਰੀ ਦਾ ਮੰਦਰ ਹੈ। ਹਰਿਮੰਦਰ ਦੇ ਅਰਥ ਨੇ ਜਿੱਥੇ ਹਰੀ ਰਹਿ ਰਿਹਾ, ਤੇ ਹਰੀ ਓਮਨੀ ਪ੍ਰੈਜੈਂਟ ਹੈ, ਇਸ ਲਈ ਵਾਹਿਗੁਰੂ ਜੀ ਹਰ ਥਾਂ ਤੇ ਰਹਿ ਰਹੇ ਨੇ, ਸੰਸਾਰ ਉਹਦਾ ਘਰ ਹੈ, ਤੇ ਵਾਹਿਗੁਰੂ ਦੀ ਜੋਤ ਸਾਡੇ ਅੰਦਰ ਹੈ, ਇਹ ਸਰੀਰ ਵੀ ਉਹਦਾ ਘਰ ਹੈ। ਤੁਸੀਂ ਕਿਸੇ ਦੇ ਘਰ ਵਿੱਚ ਕੂੜਾ ਸੁੱਟ ਸਕਦੇ ਹੋ? ਤੁਹਾਨੂੰ ਕੋਈ ਅਲਾਓ ਕਰੇਗਾ? ਕੋਈ ਨਹੀਂ ਅਲਾਓ ਕਰੇਗਾ ਨਾ। ਅਸੀਂ ਕਿਸੇ ਦੇ ਘਰ ਵਿੱਚ ਕੂੜਾ ਨਹੀਂ ਸੁੱਟ ਸਕਦੇ। ਜੇ ਸਰੀਰ ਵਾਹਿਗੁਰੂ ਦਾ ਹੈ, ਇਸ ਸਰੀਰ ਦੇ ਵਿੱਚ ਨਫ਼ਰਤ ਰੱਖਣ ਦੀ ਸਾਨੂੰ ਇਜਾਜ਼ਤ ਨਹੀਂ ਹੈ। ਆਖੋ ਵਾਹਿਗੁਰੂ, ਨੋਟ ਕਰਿਓ, ਹਰੀ ਦੇ ਮੰਦਰ ਵਿੱਚ ਨਫ਼ਰਤ ਨਹੀਂ, ਹਰੀ ਦੇ ਮੰਦਰ ਵਿੱਚ ਪਿਆਰ ਹੋ ਸਕਦਾ ਹੈ। ਭਾਈ ਪਰਮਜੀਤ ਸਿੰਘ ਜੀ ਹੋਰੀ ਜਿਹੜਾ ਸ਼ਬਦ ਪੜ੍ਹ ਰਹੇ ਸੀ ਨਾ, ਇਹ ਮਨ ਸੁੰਦਰ ਆਪਣਾ, ਉਸ ਸੁੰਦਰ ਮਨ ਦੀਆਂ ਨਿਸ਼ਾਨੀਆਂ ਦੱਸੀਆਂ ਜਾ ਰਹੀਆਂ ਸਨ ਸਾਡੇ ਵਿੱਚੋਂ, ਜਿਨ੍ਹਾਂ ਨੇ ਥੋੜਾ ਇਸ ਤਰੀਕੇ ਨਾਲ ਸ਼ਬਦ ਸੁਣਿਆ ਹੋਏਗਾ ਕਿ ਸਕਰੀਨ ਤੋਂ ਪੜ੍ਹਦਿਆਂ ਅਸੀਂ ਮੈਮਰੀ ਪਾਵਰ ਵਿੱਚ ਇੰਸਟਾਲ ਕਰਨਾ, ਭੁੱਲ ਨਾ ਜਾਈਏ, ਉਹਨਾਂ ਨੂੰ ਯਾਦ ਹੋਏਗਾ। ਉੱਥੇ ਇੱਕ ਪੰਕਤੀ ਆਈ ਸੀ, ਇਹ ਤੰਬੋਲਾ ਖਾਏਰੀ, ਤੰਬੋਲਾ ਪੁਰਾਤਨ ਸਮਿਆਂ ਦੇ ਵਿੱਚ ਨਾ, ਆਹ ਲਿਪਸਟਿਕ ਵਗੈਰਾ, ਸੁਰਖੀ ਬਿੰਦੀ ਵਗੈਰਾ ਸਿਸਟਮ ਨਹੀਂ ਸਨ, ਨੋਟ ਕਰਿਓ। ਇਹਨਾਂ ਲਿਪਸ ਨੂੰ, ਹੋਠਾਂ ਨੂੰ ਰੈੱਡ ਕਲਰ ਵਾਸਤੇ, ਅੱਜ ਵਾਂਗ ਆਰਟੀਫਿਸ਼ਲ ਨਹੀਂ ਸੀ, ਉਸ ਵੇਲੇ ਪਾਨ ਚੱਬ ਲੈਂਦੇ ਸਨ, ਪਾਨ ਦੇ ਨਾਲ ਇਹ ਰੰਗ ਲਾਲ ਹੋ ਜਾਂਦਾ ਸੀ। ਸਟਾਰਟਿੰਗ ਤੇ ਇਹ ਇੱਕ ਸ਼ਿੰਗਾਰ ਦਾ ਹਿੱਸਾ ਹੁੰਦਾ ਸੀ ਪਾਨ, ਤੰਬੋਲਾ। ਤੇ ਸਤਿਗੁਰੂ ਜੀ ਇਸ ਸ਼ਬਦ ਵਿੱਚ ਕਹਿੰਦੇ ਸੀ, ਜੇ ਮਨ ਨੂੰ ਸੁੰਦਰ ਕਰਨਾ ਹੈ ਤੇ ਇਹਨੂੰ ਪਿਆਰ ਦਾ ਰੰਗ ਚਾੜਨਾ, ਇਹ ਤੰਬੋਲਾ ਖਾਏ ਦੀ ਅਖਵਾ। ਪਿਆਰ ਦਾ ਵੀ ਆਪਣਾ ਹੀ ਇੱਕ ਰੰਗ ਹੈ। ਸੱਚ ਜਾਣਿਓ, ਬੰਦਾ ਜਿਤਨਾ ਮਰਜ਼ੀ ਆਪਣੇ ਆਪ ਨੂੰ ਫੈਸ਼ਨ ਕਰੇ, ਜਿਤਨਾ ਮਰਜ਼ੀ ਆਪਣੇ ਫੇਸ ਨੂੰ ਡੈਕੋਰੇਟਡ ਕਰ ਲਵੇ, ਜਿਹਦੇ ਨਾਲ ਨਫ਼ਰਤ ਹੋਏਗੀ ਨਾ, ਉਹ ਦੇਖੇਗਾ ਹੀ ਨਹੀਂ, ਆਖੋ ਵਾਹਿਗੁਰੂ ਦੇਖੇਗਾ ਹੀ ਨਹੀਂ। ਸੱਚ ਇਹ ਹੈ, ਜਿਹਦੇ ਅੰਦਰ ਨਫ਼ਰਤ ਹੋਵੇ ਨਾ, ਉਹਦੇ ਚਿਹਰੇ ਵੱਲ ਦੇਖਿਆ ਹੀ ਨਹੀਂ ਜਾਂਦਾ, ਕਿਉਂਕਿ ਸੁੰਦਰ ਨਹੀਂ ਰਹਿੰਦਾ। ਆਖੋ ਵਾਹਿਗੁਰੂ, ਕਿਉਂ ਨਹੀਂ ਸੁੰਦਰ ਰਹਿੰਦਾ? ਕਿਉਂਕਿ ਹਰੀ ਦਾ ਘਰ ਹੈ, ਹਰੀ ਦੇ ਘਰ ਵਿੱਚ ਨਫ਼ਰਤ ਇੱਕ ਕੂੜਾ ਹੈ, ਨਫ਼ਰਤ ਇੱਕ ਮਹਿਲ ਹੈ। ਇਹ ਮਹਿਲ ਸਾਡਾ ਆਪਣਾ ਘਰ ਹੁੰਦਾ ਤਾਂ ਅਸੀਂ ਰੱਖ ਲੈਂਦੇ, ਸਾਡਾ ਆਪਣਾ ਘਰ ਹੀ ਨਹੀਂ ਹੈ। ਆਖੋ ਵਾਹਿਗੁਰੂ, ਫਿਰ ਸੋਚਣਾ ਅੱਜ ਕਿ ਇਸ ਸਰੀਰ ਦੇ ਅੰਦਰ ਸਾਨੂੰ ਨਫ਼ਰਤ ਰੱਖਣੀ ਚਾਹੀਦੀ ਹੈ ਕਿ ਨਹੀਂ ਰੱਖਣੀ ਚਾਹੀਦੀ, ਸਾਡੇ ਸਾਹਮਣੇ ਚੈਲੇਂਜ ਹੈ, ਸਾਡੇ ਸਾਹਮਣੇ ਰੂਲਸ ਨੇ। ਅਸੀਂ ਉਸ ਜਹਾਜ਼ ਵਿੱਚ ਬੈਠ ਕੇ ਫੁੱਲੀ ਸਰੈਂਡਰ ਕਿਉਂ ਹੋ ਜਾਂਦੇ ਹਾਂ? ਜਦੋਂ ਉਹ ਕਹਿੰਦੇ ਨੇ, ਉਸੇ ਵੇਲੇ ਅਸੀਂ ਬੈਲਟ ਕਿਉਂ ਲਾ ਲੈਂਦੇ ਹਾਂ? ਸਾਨੂੰ ਪਤਾ ਹੈ ਅਗਰ ਅਸੀਂ ਉਹ ਰੂਲਸ ਫੋਲੋ ਨਹੀਂ ਕਰਾਂਗੇ ਤੇ ਉਹਦੇ ਡਿਸਐਡਵਾਂਟੇਜ ਕੀ ਨੇ, ਸਾਨੂੰ ਪਤਾ ਹੈ ਉਹਦਾ ਨੁਕਸਾਨ ਕੀ ਹੈ, ਸਾਨੂੰ ਪਤਾ ਹੈ ਉਹ ਸਾਨੂੰ ਜਹਾਜ਼ ਤੋਂ ਥੱਲੇ ਵੀ ਉਤਾਰ ਸਕਦੇ ਨੇ। ਪਰ ਸੱਚ ਜਾਣੇ, ਮਨ ਇਤਨਾ ਅਣਜਾਣ ਹੈ, ਇਤਨਾ ਅਣਜਾਣ ਹੈ, ਇਹਨੂੰ ਹਲੇ ਪਤਾ ਨਹੀਂ ਲੱਗਿਆ ਨਫ਼ਰਤ ਦੇ ਡਿਸਐਡਵਾਂਟੇਜ ਕੀ ਨੇ। ਚਲੋ ਖੈਰ, ਉਤਨਾ ਚਿਰ ਨਹੀਂ ਪਤਾ ਲੱਗਿਆ, ਗੱਲ ਵੱਖਰੀ ਹੈ। ਇੱਕ ਰਿਸ਼ਤੇਦਾਰ ਟੁੱਟਿਆ, ਦੋ ਟੁੱਟੇ, ਤਿੰਨ ਟੁੱਟੇ, ਹੁਣ ਤਿੰਨ ਨੂੰ ਤੋੜ ਕੇ ਵੀ ਹਲੇ ਨਹੀਂ ਪਤਾ ਲੱਗਿਆ ਕਿ ਨਫ਼ਰਤ ਦੇ ਨੁਕਸਾਨ ਕੀ ਨੇ। ਯਾਦ ਕਰਕੇ ਦੇਖੋ ਪਿਆਰੇ, ਉਹ ਜਿਹੜੇ ਬਚਪਨ ਦੇ ਵਿੱਚ ਸਾਡੇ ਮਿੱਤਰ ਸਨ, ਉਹਨਾਂ ਚੋਂ ਕੁਝ ਮਿੱਤਰ ਸਾਡੇ ਤੋਂ ਰੁੱਸ ਗਏ, ਕੁਝ ਟੁੱਟ ਗਏ, ਹਲੇ ਵੀ ਨਹੀਂ ਪਤਾ ਲੱਗਿਆ ਇਹਦਾ ਡਿਸਐਡਵਾਂਟੇਜ ਕੀ ਹੈ। ਉੱਥੇ ਤੇ ਬੰਦੇ ਨੂੰ ਪਤਾ ਲੱਗ ਜਾਏਗਾ ਕਿ ਆਹ ਜਿਹੜਾ ਪੈਸੰਜਰ ਹੈ, ਇਹ ਉੱਥੋਂ ਦੇ ਰੂਲਸ ਨੂੰ ਫੋਲੋ ਕਿਉਂ ਨਹੀਂ ਕਰ ਰਿਹਾ, ਕਿਉਂਕਿ ਇਹਨੇ ਡਰਿੰਕ ਜਿਹੜੀ ਹੈ ਨਾ, ਉਹ ਓਵਰ ਕੀਤੀ ਹੋਈ ਹੈ, ਇਸ ਲਈ ਨਹੀਂ ਕਰ ਰਿਹਾ, ਇਹਨੂੰ ਨਸ਼ਾ ਚੜਿਆ ਹੋਇਆ। ਇਹ ਮਨ ਵਾਹਿਗੁਰੂ ਦੇ ਦਿੱਤੇ ਹੋਏ ਸਰੀਰ ਦੇ ਵਿੱਚ ਨਫ਼ਰਤ ਕਿਉਂ ਰੱਖਦਾ ਪਿਆ, ਇਹਨੂੰ ਵੀ ਹਉਮੈ ਦਾ ਨਸ਼ਾ ਚੜਿਆ ਹੋਇਆ, ਇਹ ਸੋਚਦਾ ਆਈ ਐਮ ਆਲਵੇਜ ਰਾਈਟ, ਆਹ ਵੀ ਇੱਕ ਨਸ਼ਾ ਹੈ, ਆਖੋ ਵਾਹਿਗੁਰੂ ਮੈਂ ਹਰ ਵੇਲੇ ਠੀਕ ਹਾਂ, ਕਿਵੇਂ ਕਰਨੀ, ਆਪਾਂ ਵੀ ਉਹਨਾਂ ਵਿੱਚੋਂ ਹੀ ਹਾਂ। ਇਹ ਗੱਲ ਵੱਖਰੀ ਹੈ, ਅੱਜ ਅਸੀਂ ਸਾਡੇ ਬੱਚਿਆਂ ਨੂੰ ਅਸੀਂ ਦੇਖ ਰਹੇ ਹਾਂ, ਜਦੋਂ ਆਪਾਂ ਆਪ ਬੱਚੇ ਸੀ, ਬੱਚਾ ਮੰਮੀ ਪਾਪਾ ਨਾਲ ਰੁੱਸ ਕੇ ਮੰਮੀ ਪਾਪਾ ਨੂੰ ਹਰਟ ਕਰ ਦਿੰਦਾ ਹੈ, ਫਿਰ ਵੀ ਕਹਿੰਦਾ ਮੈਂ ਠੀਕ ਹਾਂ, ਮੰਨਣ ਨੂੰ ਤਿਆਰ ਹੀ ਨਹੀਂ, ਮੇਰੇ ਤੋਂ ਗਲਤੀ ਹੋਈ ਹੈ, ਮਨ ਹੈ ਹੀ ਐਸਾ। ਆਖੋ ਵਾਹਿਗੁਰੂ। ਹੁਣ ਜੇ ਸਾਨੂੰ ਇਸ ਗੱਲ ਦਾ ਪਤਾ ਲੱਗ ਚੁੱਕਿਆ ਕਿ ਇਹ ਸਰੀਰ ਵਾਹਿਗੁਰੂ ਨੇ ਦਿੱਤਾ, ਇੱਕ ਵਾਰੀ, ਦੋ ਵਾਰੀ, ਤਿੰਨ ਵਾਰੀ, ਚਾਰ ਵਾਰੀ, ਜ਼ਿੰਦਗੀ ਚ ਰੋਜ਼ ਪੜ੍ਹਦੇ ਪਏ ਜੇ ਜੀਉ ਪਿੰਡ ਸਭ ਤੇਰੀ ਰਾਸ, ਇਹ ਸਰੀਰ ਇਹ ਆਤਮਾ ਤੇਰੀ ਪ੍ਰੋਪਰਟੀ ਹੈ, ਜਿਹੜੀ ਗੱਲ ਰੋਜ਼ਾਨਾ ਕਹਿੰਦੇ ਪਏ ਆ, ਅੱਜ ਤੇ ਸਮਝ ਆ ਗਈ ਹੋਏਗੀ। ਠੀਕ ਹੈ, ਫਸਟ ਸਟੈਂਡਰਡ ਦੇ ਵਿੱਚ ਉਸਨੂੰ ਨਹੀਂ ਪਤਾ ਸੀ, ਟੂ ਟੂ ਜਾਂ ਫੋਰ ਪੜ੍ਹੀ ਜਾ ਰਿਹਾ ਸੀ, ਬਾਅਦ ਵਿੱਚ ਜਾ ਕੇ ਤੇ ਪਤਾ ਲੱਗ ਗਿਆ। ਚਲੋ ਖੈਰ, ਸਟਾਰਟਿੰਗ ਤੇ ਗੁਰਬਾਣੀ ਦੀ ਸਮਝ ਨਾ ਆਵੇ ਗੱਲ ਵੱਖਰੀ ਹੈ, ਸਾਲਾਂ ਬੱਧੀ ਜੁੜਿਆ ਰਹੇ ਫਿਰ ਵੀ ਸਮਝ ਨਾ ਆਵੇ, ਕੁਛ ਕਰਨਾ ਪਵੇਗਾ। ਆਖੋ ਵਾਹਿਗੁਰੂ। ਇਹ ਗੱਲ ਯਾਦ ਰੱਖਿਓ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇੱਕ ਸ਼ਬਦ ਵਰਤਿਆ ਹੈ, ਅਗਰ ਕੋਈ ਸਾਲਾਂ ਬੱਧੀ ਗੁਰਬਾਣੀ ਪੜ੍ਹ ਰਿਹਾ ਤੇ ਹਾਲੇ ਵੀ ਗੁਰਬਾਣੀ ਦੀ ਸਮਝ ਨਹੀਂ ਆ ਰਹੀ, ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਤੂੰ ਸੋਚ ਕਰਨੋ ਹੁਤੋ ਸੋ ਨਾ ਕੀਓ, ਪਰਿਓ ਲੋਭ ਕੈ ਫੰਧ, ਨਾਨਕ ਸਮਿਓ ਰਮ ਗਇਓ, ਅਬ ਕਿਉਂ ਰੋਵਤ ਅੰਧ। ਕੁਛ ਤੂੰ ਕਰਨਾ ਸੀ ਨਹੀਂ ਕਰ ਸਕਿਆ, ਕਿਉਂ ਨਹੀਂ ਕਰ ਸਕਿਆ, ਅੰਦਰ ਇਗਨੋਰੈਂਸ ਦਾ ਵੀ ਨਸ਼ਾ ਹੈ। ਆਖੋ ਵਾਹਿਗੁਰੂ। ਜੇ ਈਗੋ ਦਾ ਨਸ਼ਾ ਹੈ, ਇਗਨੋਰੈਂਸ ਦਾ ਵੀ ਨਸ਼ਾ ਹੈ। ਸਤਿਗੁਰੂ ਕਹਿਣ ਲੱਗੇ, ਪਿਆਰਿਓ, ਵਾਹਿਗੁਰੂ ਜੀ ਨੂੰ ਸਰੈਂਡਰ ਹੋਣਾ ਹੈ। ਸਰੈਂਡਰ ਹੋਣਾ ਕਿਵੇਂ ਹੈ? ਨੰਬਰ ਇੱਕ, ਜੇ ਵਾਹਿਗੁਰੂ ਜੀ ਸਾਡੇ ਅੰਦਰ ਨੇ ਤਾਂ ਉਹਨਾਂ ਨੇ ਇਸ ਘਰ ਦੇ ਕੁਝ ਰੂਲਸ ਬਣਾਏ ਹੋਏ ਨੇ। ਹਰ ਬੰਦੇ ਨੇ ਆਪਣਾ ਮਕਾਨ ਬਣਾਇਆ ਹੁੰਦਾ, ਉਹਦੇ ਆਪਣੇ ਰੂਲਸ ਹੁੰਦੇ ਨੇ। ਖਿਆਲ ਕਰਿਓ, ਬਹੁਤ ਵੱਡਾ ਦੁੱਖ ਹੁੰਦਾ ਜੇ ਜਦੋਂ ਉਹਦੇ ਘਰ ਵਿੱਚ ਨੂੰਹ ਆਉਂਦੀ ਜੇ ਉਹਦੀਆਂ ਭਾਵਨਾਵਾਂ ਅਨੁਸਾਰ ਉਹਦੇ ਸਾਰੇ ਰੂਲ ਤੋੜ ਦੇਵੇ। ਬੰਦਾ ਸੋਚਦਾ ਮੈਂ ਲੜਕਾ ਵਿਆਹਿਆ ਕਿ ਘਰ ਨਰਕ ਬਣਾ ਲਿਆ। ਕਦੀ ਇੰਜ ਵੀ ਹੁੰਦਾ, ਧੀ ਵਿਆਹੀ ਗਈ ਹੈ, ਧੀ ਪੇਕੇ ਘਰ ਸੀ, ਉਹਦੇ ਰੂਲਸ ਸਨ ਨਿਤਨੇਮ, ਉਹਦਾ ਰੂਲ ਸੀ ਅੰਮ੍ਰਿਤਧਾਰੀ, ਉਹ ਗੁਰੂ ਕੀ ਸਿੱਖੀ ਵਿੱਚ ਸੀ, ਸਹੁਰੇ ਘਰ ਗਈ, ਉੱਥੇ ਨਿਤਨੇਮ ਨਾ ਰਹਿਣ ਦਿੱਤਾ, ਉਹਨਾਂ ਕਹਿ ਦਿੱਤਾ ਕਕਾਰ ਲਾ ਦੇ। ਕਦੀ ਐਸਾ ਵੀ ਹੋਇਆ, ਕੇਸਾਂ ਦੀ ਬੇਅਦਬੀ ਵੀ ਹੋ ਗਈ, ਬਹੁਤ ਵੱਡਾ ਦੁੱਖ ਹੈ, ਧੀ ਦੇ ਸਾਰੇ ਰੂਲਸ ਹੀ ਤੋੜ ਦਿੱਤੇ ਗਏ, ਇੱਥੇ ਨਰਕ ਬਣ ਗਿਆ। ਆਖੋ ਵਾਹਿਗੁਰੂ। ਦੁਨੀਆਂ ਤੇ ਜਿੱਥੇ ਵੀ ਰੂਲਸ ਨੂੰ ਫੋਲੋ ਨਹੀਂ ਕਰਾਂਗੇ ਦੁਖੀ ਹੋਵਾਂਗੇ। ਨੋ ਡਾਊਟ, ਜਿਹੜੇ ਬੇਸਿਕਲੀ ਪੰਜਾਬ ਤੋਂ ਨੇ ਉਹ ਜਾਣਦੇ ਨੇ ਕਿ ਪੰਜਾਬ ਦੇ ਅੰਦਰ ਟ੍ਰੈਫਿਕ ਦੇ ਅਸੂਲ ਰਹੇ ਰੱਬ ਦਾ ਨਾਂ, ਸਭ ਨੂੰ ਪਤਾ ਹੀ ਹੈ, ਉੱਥੇ ਤੇ ਗੱਡੀਆਂ ਚੱਲਦੀਆਂ, ਰੱਬ ਆਸ ਰਿਹਾ ਹੈ। ਤੇ ਫੋਰਨ ਵਾਲਿਆਂ ਨੂੰ ਹੱਥ ਬੰਨ ਕੇ ਬੇਨਤੀ, ਜਿਹੜੇ ਫੋਰਨ ਵਿੱਚ ਗੱਡੀ ਚਲਾਉਂਦੇ ਨੇ ਉੱਥੇ ਨਾ ਹੀ ਚਲਾਓ ਤੇ ਚੰਗਾ ਹੈ। ਉੱਥੋਂ ਦੇ ਲੋਕ ਇਮਪੇਸ਼ੈਂਸ ਡਰਾਈਵਿੰਗ ਦੇ ਯੂਜ਼ ਟੂ ਹੋ ਗਏ ਨੇ, ਹੈਬਿਟ ਬਣ ਗਈ ਹੈ, ਪਰ ਉੱਥੋਂ ਦੀ ਡਰਾਈਵਿੰਗ ਵਿੱਚ ਸੁੱਖ ਨਹੀਂ ਹੈ। ਆਖੋ ਵਾਹਿਗੁਰੂ। ਸੁੱਖ ਨਹੀਂ ਹੈ ਕਿਉਂਕਿ ਰੂਲਸ ਫੋਲੋ ਨਹੀਂ ਹੋ ਰਹੇ। ਇਹ ਗੱਲ ਵੱਖਰੀ ਹੈ ਕਿ ਸਾਰੇ ਰੂਲਸ ਨੂੰ ਤੋੜ ਰਹੇ ਨੇ, ਇਸ ਲਈ ਉਹ ਇੱਕ ਕਲਚਰ ਵਿੱਚ ਸਾਰੇ ਤੋੜੀ ਜਾ ਰਹੇ ਨੇ। ਉੱਥੇ ਇੰਜ ਵੀ ਹੋ ਜਾਂਦਾ ਹੈ ਕਿ ਜਿੱਥੇ ਸਾਰੇ ਰੂਲਸ ਨੂੰ ਕੋਈ ਵੀ ਫੋਲੋ ਨਹੀਂ ਨਾ ਕਰ ਰਿਹਾ, ਅਗਰ ਤੁਸੀਂ ਫੋਲੋ ਕਰੋ ਉੱਥੇ ਤੁਸੀਂ ਖੜ ਕੇ ਕਿ ਰੈੱਡ ਲਾਈਟ ਹੈ, ਪਾਸੇ ਕੋਈ ਵੀ ਨਹੀਂ ਹੈ, ਪਿਛਲੇ ਨੇ ਹੌਰਨ ਤੇ ਹੌਰਨ ਮਾਰ ਕੇ ਤੁਹਾਡਾ ਜਿਉਣਾ ਦੁੱਬਰ ਕਰ ਦੇਣਾ। ਪਰ ਇੱਕ ਗੱਲ ਯਾਦ ਰੱਖਣੀ, ਭਾਵੇਂ ਸਾਰੇ ਹੀ ਰੂਲਸ ਤੋੜ ਰਹੇ ਨੇ ਪਰ ਹੈ ਰੂਲ ਤੋੜਨ ਦਾ ਦੁੱਖ। ਰੂਲਸ ਬਣਾਏ ਜਾਂਦੇ ਨੇ, ਨਿਯਮ ਬਣਾਏ ਜਾਂਦੇ ਨੇ ਫੋਲੋ ਕਰਨ ਵਾਸਤੇ, ਔਰ ਇਸ ਲਈ ਬਣਾਏ ਜਾਂਦੇ ਨੇ, ਉਸ ਫੋਲੋ ਕਰਨ ਵਿੱਚ ਸੁੱਖ ਹੁੰਦਾ ਹੈ। ਪਿਆਰਿਓ, ਵਾਹਿਗੁਰੂ ਨੇ ਵੀ ਨਿਯਮ ਬਣਾਏ ਨੇ, ਉਹਨਾਂ ਨਿਯਮਾਂ ਵਿੱਚੋਂ ਸਤਿਗੁਰੂ ਜੀ ਨੇ ਇੱਕ ਸ਼ਬਦ ਵਰਤਿਆ, ਇਹ ਸਰੀਰ ਸਭ ਧਰਮ ਹੈ, ਇਸ ਸਰੀਰ ਤੋਂ ਸਿੱਖੋ, ਇਹ ਸਰੀਰ ਵੀ ਇੱਕ ਧਰਮ ਹੈ। ਉਹਨਾਂ ਵਿੱਚੋਂ ਇੱਕ ਬੜਾ ਕਮਾਲ ਦਾ ਪੁਆਇੰਟ ਹੈ, ਅੱਖਾਂ ਦੇਖਦੀਆਂ ਨੇ, ਨੋਟ ਕਰਿਓ, ਆਪਣੇ ਲਈ ਨਹੀਂ, ਜਾਂ ਤੇ ਹੱਥਾਂ ਲਈ ਦੇਖਦੀਆਂ ਨੇ ਜਾਂ ਪੈਰਾਂ ਲਈ ਦੇਖਦੀਆਂ ਨੇ, ਪੈਰ ਤੁਰਦੇ ਨੇ ਆਪਣੇ ਲਈ ਨਹੀਂ। ਆਪਾਂ ਖਾਣਾ ਖਾਂਦੇ ਹਾਂ ਨਾ, ਸਾਡੇ ਹੱਥ ਬੁਰਕੀ ਤੋੜਦੇ ਨੇ, ਸਬਜ਼ੀ ਪਾਉਂਦੇ ਨੇ, ਆਪਣੇ ਲਈ ਨਹੀਂ, ਮੂੰਹ ਲਈ। ਸਰੀਰ ਦਾ ਹਰ ਬੋਡੀ ਪਾਰਟ ਦੂਸਰੇ ਪਾਰਟ ਦੇ ਲਈ ਕੰਮ ਕਰਦਾ ਪਿਆ ਹੈ। ਗੁਰੂ ਕਿਰਪਾ ਕਰਨ, ਘਰਾਂ ਵਿੱਚ ਅਸੀਂ ਇੱਕ ਦੂਸਰੇ ਲਈ ਕਰਨ ਲੱਗ ਜਾਈਏ ਤੇ ਥੋੜਾ ਜਿਹਾ ਸੁੱਖ ਦਾ ਇੱਕ ਹਿੱਸਾ ਸ਼ੁਰੂ ਹੋ ਜਾਏਗਾ। ਜਿੱਥੇ ਆਪੋ ਤਾਪੀ ਹੈ ਉੱਥੇ ਸੁੱਖ ਨਹੀਂ ਹੈ। ਅਗਰ ਇਹ ਹੱਥ ਕਹਿਣ ਕਿ ਅਸੀਂ ਆਪ ਬੁਰਕੀ ਤੋੜੀ ਹੈ, ਮੂੰਹ ਨੂੰ ਕਹਿਣ ਅਸੀਂ ਨਹੀਂ ਤੈਨੂੰ ਦੇਣੀ, ਤੂੰ ਕੌਣ ਹੈ ਵੀ, ਕੀ ਕਰੇਗਾ? ਸੁੱਖ ਨਹੀਂ, ਕਿਉਂਕਿ ਹੱਥ ਖਾ ਨਹੀਂ ਸਕਦੇ, ਮੂੰਹ ਵਾਸਤੇ ਸੀ, ਮੂੰਹ ਨੂੰ ਦਿੱਤੇ ਨਹੀਂ, ਦੋਨੇ ਦੁਖੀ। ਕਹਿੰਦੇ ਨੇ ਇੱਕ ਵਿਦਵਾਨ ਸੱਜਣ ਕਹਿਣ ਲੱਗਾ, ਬਈ ਅੱਜ ਮੈਂ ਨਰਕ ਵੀ ਦੇਖਿਆ, ਮੈਂ ਸੁਰਗ ਵੀ ਦੇਖਿਆ। ਸਾਰੇ ਕਹਿਣ ਲੱਗੇ, ਤੂੰ ਕਿੱਥੇ ਦੇਖਿਆ ਬਈ, ਅਸੀਂ ਤੇ ਸੁਣਿਆ ਕਿ ਮਰਨ ਤੋਂ ਬਾਅਦ ਹੁੰਦਾ। ਕਹਿੰਦਾ ਨਹੀਂ, ਮੈਂ ਅੱਜ ਦੇਖਿਆ। ਕਹਿੰਦੇ ਕਿੱਥੇ ਦੇਖਿਆ? ਕਹਿੰਦਾ ਇੱਥੇ ਦੇਖਿਆ, ਇਸੇ ਸ਼ਹਿਰ ਚ। ਕਹਿੰਦੇ ਦੱਸ। ਕਹਿੰਦਾ ਤੁਸੀਂ ਦੱਸੋ ਕਿਹੜਾ ਸੁਣਨਾ ਪਹਿਲਾਂ, ਸੁਰਗ ਕਿ ਨਰਕ? ਸਾਰਿਆਂ ਦੇ ਅੰਦਰ ਇੱਛਾ ਸੀ, ਕਹਿੰਦੇ ਸੁਰਗ ਦੱਸੋ, ਨਰਕ ਦੱਸੋ ਕੀ ਹੈ, ਕਿਉਂਕਿ ਡਰਦੇ ਨੇ ਸਾਰੇ ਨਰਕ ਤੋਂ। ਕਹਿੰਦੇ ਨਰਕ ਦੱਸ ਕੀ ਸੀ? ਕਹਿੰਦਾ ਜੀ ਇੱਕ ਕਮਰਾ ਸੀ ਬੜਾ ਸੋਹਣਾ, ਉਸ ਵਿੱਚ ਟੇਬਲ ਲੱਗਿਆ ਸੀ, ਟੇਬਲ ਦੇ ਉੱਪਰ ਬੜੀਆਂ ਸੋਹਣੀਆਂ ਮਿਠਾਈਆਂ ਲੱਗੀਆਂ ਹੋਈਆਂ ਸਨ। ਉਹ ਜਿਹੜੇ ਬੰਦੇ ਸੀ ਬੜੇ ਭੁੱਖੇ ਸੀ, ਪਰ ਦੁਖੀ ਬੜੇ ਸੀ, ਕਿਉਂਕਿ ਉਹਨਾਂ ਦੀਆਂ ਬਾਹਾਂ ਵਿੱਚ ਜੁਆਇੰਟ ਨਹੀਂ ਸੀ। ਉਹ ਚੁੱਕਦੇ ਸੀ, ਮੂੰਹ ਵਿੱਚ ਪਾਉਣ ਦੀ ਕੋਸ਼ਿਸ਼ ਕਰਦੇ ਸੀ, ਉੱਪਰ ਡੁੱਲ ਜਾਂਦਾ ਸੀ, ਬੜੇ ਦੁਖੀ ਸੀ, ਨਿਰਾ ਨਰਕ ਸੀ। ਸਭ ਕੁਛ ਹੋਵੇ ਫਿਰ ਵੀ ਆਨੰਦ ਨਾ ਲੈ ਸਕੇ, ਦੁੱਖ ਹੈ, ਨਰਕ ਹੈ। ਉਹਨੂੰ ਪੁੱਛਿਆ, ਕਹਿੰਦੇ ਸਵਰਗਾਂ ਵਿੱਚ ਕੀ ਸੀ? ਕਹਿੰਦਾ ਸੇਮ ਸਭ ਕੁਛ ਹੋਈ ਸੀ। ਅੱਛਾ, ਕਹਿੰਦੇ ਇਹਦਾ ਮਤਲਬ ਉੱਥੋਂ ਜਿਹੜੇ ਲੋਕ ਸੀ ਉਹਨਾਂ ਦੀਆਂ ਮਾਹਾਂ 'ਚ ਜੁਆਇੰਟ ਸੀ? ਕਹਿੰਦਾ ਨਹੀਂ ਸੀ। ਕਹਿੰਦਾ ਫਿਰ ਉਹ ਦੁਖੀ ਕਿਉਂ ਨਹੀਂ ਸੀ? ਕਹਿੰਦੇ ਉਹ ਇਸ ਤਰ੍ਹਾਂ ਸਭ ਚੁੱਕਦੇ ਸੀ ਮਠਿਆਈ, ਦੂਜੇ ਨੂੰ ਕਹਿੰਦੇ ਸੀ ਤੂੰ ਮੂੰਹ ਅੱਡ, ਉਹ ਮੂੰਹ ਅੱਡਦਾ ਸੀ, ਉਹਦੇ ਮੂੰਹ 'ਚ ਪਾਈ ਜਾਂਦਾ ਸੀ, ਉਹਦੇ ਮੂੰਹ 'ਚ ਪਾਈ ਜਾਂਦਾ ਸੀ। ਜਿਸ ਘਰ ਵਿੱਚ ਸੈਲਫਿਸ਼ ਥਾਟ ਹੋਏਗੀ ਉਸ ਘਰ ਵਿੱਚ ਕਦੀ ਸੁੱਖ ਨਹੀਂ ਹੋਏਗਾ, ਖਵਾਏਗਾ। ਜਦੋਂ ਸਮਾਜ ਦੇ ਅੰਦਰ ਸੈਲਫਿਸ਼ ਲੋਕ ਵੱਧਦੇ ਜਾਣਗੇ ਸੁੱਖ ਨਹੀਂ ਹੋਏਗਾ। ਜਿਸ ਕੌਮ ਦੇ ਅੰਦਰ ਸੈਲਫਿਸ਼ ਲੋਕਾਂ ਦੀ ਬਹੁਤਾਤ ਹੋਏਗੀ ਉਹ ਕੌਮ ਵੀ ਕਦੀ ਸੁੱਖ ਨਹੀਂ ਹੋਏਗੀ। ਜਿਸ ਦੇਸ਼ ਦੇ ਵਿੱਚ ਸੈਲਫਿਸ਼ ਲੋਕਾਂ ਦੀ ਬਹੁਤਾਤ ਹੋਏਗੀ ਉਸ ਦੇਸ਼ ਦੇ ਵਿੱਚ ਵੀ ਸੁੱਖ ਨਹੀਂ ਹੋਣਗੇ। ਵਾਹਿਗੁਰੂ ਨੇ ਕੁਛ ਆਪਣੇ ਰੂਲਸ ਬਣਾਏ ਹੋਏ ਨੇ, ਪੰਜ ਉਸਨੇ ਗੁਣ ਬਣਾ ਦਿੱਤੇ ਨੇ। ਔਰ ਕਮਾਲ ਦੀ ਬਾਤ ਹੈ, ਸਾਡਾ ਸਾਰਿਆਂ ਦਾ ਜਿਸ ਦਿਨ ਜਨਮ ਹੋਇਆ ਸੀ ਪੰਜੇ ਦੇ ਪੰਜੇ ਸਾਡੇ ਕੋਲ ਸੀ, ਪੰਜੇ ਸਾਡੇ ਕੋਲ ਸੀ। ਜਿਉਂ ਜਿਉਂ ਵੱਡੇ ਹੋਏ ਪੰਜੇ ਗੁਣ ਨਿਕਲਦੇ ਗਏ, ਉਹਨਾਂ ਪੰਜਾਂ ਗੁਣਾਂ ਦੀ ਥਾਂ ਤੇ ਪੰਜ ਵਿਕਾਰ ਆ ਗਏ ਨੇ। ਜਦੋਂ ਬੱਚੇ ਦਾ ਜਨਮ ਹੋਇਆ ਉਹਦੇ ਅੰਦਰ ਈਗੋ ਨਹੀਂ ਸੀ, ਕਿਸੇ ਦੇ ਅੰਦਰ ਨਹੀਂ ਸੀ, ਨਫ਼ਰਤ ਵੀ ਨਹੀਂ ਸੀ। ਮੰਮੀ ਦੀ ਤਾਈ ਨਾਲ ਨਹੀਂ ਬਣਦੀ ਹੋਏਗੀ ਤੇ ਤਾਈ ਨੂੰ ਦੇਖ ਕੇ ਵੀ ਹੱਸਦਾ ਸੀ। ਚਾਚੇ ਦੀ ਪਿਤਾ ਜੀ ਨਾਲ ਨਹੀਂ ਬਣਦੀ ਸੀ ਤੇ ਚਾਚੇ ਨੂੰ ਦੇਖ ਕੇ ਵੀ ਹੱਸਦਾ ਸੀ, ਇਹ ਗੱਲ ਵੱਖਰੀ ਹੈ। ਹੁਣ ਚਾਚਾ ਹਿੰਮਤ ਕਰਦਾ ਸੀ ਕਿ ਨਹੀਂ ਬੁਲਾਉਣ ਦੀ, ਕਈ ਵਾਰੀ ਤਾਈਓ ਹੀ ਨਹੀਂ ਹਿੰਮਤ ਕਰ ਰਹੀ ਕਿ ਇਹਨਾਂ ਨਾਲ ਮੇਰੀ ਬਣਦੀ ਨਹੀਂ, ਮੈਂ ਕਿਉਂ ਗੋਦੀ ਚੁੱਕਾਂ, ਪਰ ਉਹਦੇ ਅੰਦਰ ਕੋਈ ਨਫ਼ਰਤ ਨਹੀਂ ਹੈ, ਉਹ ਤਾਂ ਉਸਨੂੰ ਵੇਖ ਕੇ ਵੀ ਹੱਸਦਾ ਹੈ, ਉਹਦੀ ਗੋਦੀ ਵੀ ਜਾਏਗਾ, ਉਹਦੇ ਅੰਦਰ ਨਫ਼ਰਤ ਨਹੀਂ ਸੀ, ਕ੍ਰੋਧ ਵੀ ਨਹੀਂ ਸੀ। ਦੁੱਧ ਨਹੀਂ ਸੀ ਮਿਲਦਾ, ਭੁੱਖ ਲੱਗਦੀ ਸੀ, ਵਿਚਾਰਾ ਰੋ ਪੈਂਦਾ ਸੀ, ਕੋਈ ਉਲੰਭਾ ਨਹੀਂ। ਮੈਂ ਬਰੀਫ ਕਰਾਂ, ਪੰਜ ਵਿਕਾਰਾਂ ਵਿੱਚੋਂ ਇੱਕ ਵੀ ਵਿਕਾਰ ਨਹੀਂ ਸੀ, ਇੱਕ ਵੀ ਵਿਕਾਰ ਨਹੀਂ ਸੀ। ਵਾਹਿਗੁਰੂ ਨੇ ਸੱਚੀ ਇਹ ਹਰਿਮੰਦਰ ਦਿੱਤਾ ਸੀ, ਔਰ ਇਸੇ ਲਈ ਕਹਿੰਦੇ ਨੇ ਬੱਚਾ ਰੱਬ ਦਾ ਰੂਪ ਹੈ। ਇੱਕ ਉਹ ਹਰਿਮੰਦਰ ਸਾਹਿਬ ਹੈ ਜਿਸ ਦੇ ਅਸੀਂ ਦਰਸ਼ਨ ਕਰਨ ਜਾਂਦੇ ਹਾਂ, ਇੱਕ ਆ ਹਰਿਮੰਦਰ ਹੈ ਜਿਸ ਨੂੰ ਅਸੀਂ ਸਤਸੰਗਤ ਕਹਿੰਦੇ ਹਾਂ, ਇੱਕ ਹਰਿਮੰਦਰ ਸੰਸਾਰ ਹੈ, ਇੱਕ ਹਰਿਮੰਦਰ ਸਰੀਰ ਹੈ। ਮੈਂ ਬੇਨਤੀ ਕਰਾਂ, ਸੌਖਾ ਦੇਖਿਆ ਜਾ ਸਕਦਾ ਹੈ, ਇੱਕ ਹਰੀ ਦਾ ਮੰਦਰ ਬੱਚਾ ਹੈ, ਬੱਚੇ ਤੋਂ ਸੌਖਾ ਦੇਖਿਆ ਜਾ ਸਕਦਾ ਹੈ। ਹੁਣ ਜਿਹੜੇ ਗੁਣ ਵਾਹਿਗੁਰੂ ਨੇ ਬਣਾਏ ਨੇ ਉਹਨਾਂ ਗੁਣਾਂ ਅਨੁਸਾਰ ਜੀਵਨ ਜਿਉਣਾ ਪ੍ਰਭੂ ਦੀ ਸ਼ਰਨ ਹੈ। ਦੂਸਰਾ, ਸਾਡੇ ਚੋਂ ਬਹੁਤ ਐਸੇ ਹੋਣਗੇ ਜਿਹੜੇ ਨਿਮਰਤਾ ਵਾਲਾ ਜੀਵਨ ਜਿਉਂਦੇ ਜੇ, ਕਿਉਂਕਿ ਸਤਸੰਗਤ ਇੱਕ ਸਮੁੰਦਰ ਹੈ, ਇਹ ਦੁਨੀਆਂ ਇੱਕ ਸਮੁੰਦਰ ਹੈ। ਇਸ ਦੁਨੀਆਂ ਤੇ ਬਹੁਤ ਐਸੇ ਨੇ ਜਿਨ੍ਹਾਂ ਕੋਲ ਪੈਸਾ ਬਹੁਤ ਹੈ ਪਰ ਉਹਦਾ ਹੰਕਾਰ ਨਹੀਂ ਹੈ, ਉਹਨਾਂ ਕੋਲ ਪ੍ਰੋਪਰਟੀ ਬਹੁਤ ਹੈ ਉਹਦਾ ਹੰਕਾਰ ਨਹੀਂ ਹੈ, ਉਹਨਾਂ ਦਾ ਸਟੇਟਸ ਸਨਮਾਨ ਵੀ ਬਹੁਤ ਹੈ ਪਰ ਹੰਕਾਰ ਨਹੀਂ ਹੈ। ਇਹ ਗੱਲ ਵੱਖਰੀ ਹੈ, ਪੋਜ਼ਿਟਿਵ ਨੈਗੇਟਿਵ ਦੋਨੇ ਹੀ ਹੁੰਦੇ ਨੇ। ਕੁਛ ਐਸੇ ਵੀ ਨੇ, ਪੈਸਾ ਤੇ ਹੈ ਨਹੀਂ ਹੈ, ਮੇਰਾ ਕਰਜ਼ਾ ਚੜਿਆ ਪਰ ਸ਼ੋਅ ਐਂਡ ਪੰਪ ਬਹੁਤ ਹੈ, ਪ੍ਰੋਪਰਟੀ ਸਾਰੀ ਹੀ ਹਲੇ ਲੋਨ ਤੇ ਹੈ ਤੇ ਵਿਖਾਵਾ ਇੰਜ ਕਰਨਾ ਮੇਰੇ ਵਰਗਾ ਅਮੀਰ ਕੋਈ ਨਹੀਂ। ਜਾਣਦੇ ਚਾਰ ਵੀ ਲੋਕ ਨਹੀਂ ਹੈ ਪਰ ਜਿੱਥੇ ਬੈਠਣਾ ਹੀਰੋ ਸ਼ੋਅ ਕਰਨਾ ਹੈ, ਦੋਨੋਂ ਵਿਰਤੀਆਂ ਨੇ। ਪਰ ਸਾਡੇ ਲਈ ਰੋਲ ਮਾਡਲ ਕੌਣ ਨੇ? ਸਾਡੇ ਲਈ ਰੋਲ ਮਾਡਲ ਨੇ ਜਿਹੜੇ ਨਿਮਰਤਾ ਵਾਲਾ ਜੀਵਨ ਜਿਉਂਦੇ ਜੇ। ਦੂਸਰੀ ਬਾਤ, ਉਹਨਾਂ ਦੇ ਅੰਦਰ ਸ਼ੁਕਰਾਨਾ ਹੋਵੇ, ਇਹ ਨਿਮਰਤਾ ਵਾਹਿਗੁਰੂ ਦੀ ਦਿੱਤੀ ਦਾਤ ਹੈ, ਉਹ ਸ਼ੁਕਰਾਨੇ ਵਿੱਚ ਜਿਉਂਦੇ ਨੇ। ਇਹ ਦੂਸਰਾ ਪੁਆਇੰਟ ਹੈ ਵਾਹਿਗੁਰੂ ਦੀ ਸ਼ਰਨ ਪੈਣ ਦਾ। ਵਾਹਿਗੁਰੂ ਦਾ ਸ਼ੁਕਰਾਨਾ, ਵਾਹਿਗੁਰੂ ਦੇ ਗੁਣ, ਸਤਿਗੁਰੂ ਕਹਿੰਦੇ ਫਿਰ ਭੈ ਦੂਰ ਹੋ ਜਾਂਦਾ ਹੈ। ਇਹ ਗੱਲ ਯਾਦ ਰੱਖਿਓ, ਜਦੋਂ ਤੁਸੀਂ ਡਰਾਈਵਿੰਗ ਕਰਦੇ ਹੋ, ਅਗਰ ਤੁਹਾਨੂੰ ਪਤਾ ਹੈ ਕਿ ਮੇਰੀ ਗੱਡੀ ਓਵਰ ਸਪੀਡ ਨਹੀਂ ਹੈ, ਸਾਹਮਣੇ ਤੋਂ ਭਾਵੇਂ 50 ਕੈਮਰੇ ਲੱਗੇ ਹੋਣ, ਸਾਨੂੰ ਕੋਈ ਫਿਕਰ ਨਹੀਂ ਹੈ, ਆਖੋ ਵਾਹਿਗੁਰੂ, ਕਿਉਂਕਿ ਗੱਡੀ ਮੇਰੀ ਓਵਰ ਸਪੀਡ ਨਹੀਂ ਹੈ, ਫਿਕਰ ਕੋਈ ਨਹੀਂ ਹੈ, ਡਰ ਕੋਈ ਨਹੀਂ ਹੈ। ਡਰ ਕਦੋਂ ਲੱਗਦਾ ਹੈ? ਜਦੋਂ ਗੱਡੀ ਓਵਰ ਸਪੀਡ ਜਾ ਰਹੀ ਹੈ, ਭਾਵ ਅਸੀਂ ਰੂਲਸ ਨੂੰ ਫੋਲੋ ਨਹੀਂ ਕੀਤਾ, ਤੇ ਸਾਹਮਣੇ ਹਨੇਰੇ ਵਿੱਚ ਇੰਝ ਲੱਗਦਾ ਹੈ ਕਿ ਚਲਾਨ ਕੱਟਣ ਵਾਲੇ ਹੀ ਨਾ ਖੜੇ ਹੋਣ, ਆਖੋ ਵਾਹਿਗੁਰੂ। ਡਰ ਹੈ, ਡਰ ਮਿਸਟੇਕ ਦੇ ਵਿੱਚੋਂ ਨਿਕਲਦਾ ਹੈ, ਡਰ ਰੂਲਸ ਨੂੰ ਫੋਲੋ ਨਾ ਕਰਨ ਵਿੱਚੋਂ ਨਿਕਲਦਾ ਹੈ। ਜੇ ਵਾਹਿਗੁਰੂ ਦੇ ਗੁਣਾਂ ਨੂੰ ਜਿਉਂ ਕੇ ਵਾਹਿਗੁਰੂ ਦੇ ਸ਼ੁਕਰਾਨੇ ਵਿੱਚ ਜਿਉਵਾਂਗੇ ਨਾ, ਸੱਚ ਜਾਣਿਓ ਕਿ ਵਿਸ਼ਵਾਸ ਹੋਏਗਾ ਕਿ ਵਾਹਿਗੁਰੂ ਜੀ ਮੇਰੇ ਨਾਲ ਨੇ। ਗੁਰੂ ਸਾਹਿਬ ਹਰ ਵੇਲੇ ਸਿੱਖ ਦੇ ਨਾਲ ਨੇ, ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਤਿਗੁਰ ਪਿਆਰਾ ਮੇਰਾ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਏ, ਫਿਰ ਫਿਕਰ ਕਿਸ ਗੱਲ ਦਾ? ਪੈ ਲੱਥ ਗਿਆ। ਕਿਉਂ ਪੈ ਲੱਥ ਗਿਆ? ਕਿਉਂਕਿ ਇਹ ਵੀ ਇੱਕ ਸੁੱਖ ਹੈ, ਆਖੋ ਵਾਹਿਗੁਰੂ। ਬੰਦਾ ਹਰ ਵੇਲੇ ਕੋਈ ਨਾ ਕੋਈ ਸਪੋਰਟ ਲੱਭਦਾ ਹੈ। ਮਾਰਕੀਟ ਗਿਆ ਹੋਵੇ, ਕੋਲ ਪੈਸਾ ਨਾ ਹੋਵੇ, ਤੇ ਉਹਨੂੰ ਮਾਰਕੀਟ ਚੰਗੀ ਨਹੀਂ ਲੱਗੇਗੀ, ਕਿਉਂਕਿ ਪੈਸੇ ਦੀ ਸਪੋਰਟ ਨਹੀਂ ਹੈ। ਕੋਈ ਵੀ ਪਾਵਰਫੁਲ ਵਿਅਕਤੀ ਤੁਹਾਡੇ ਨਾਲ ਹੋਏਗਾ ਤੇ ਤੁਹਾਡੇ ਅੰਦਰ ਹੌਸਲਾ ਹੋਏਗਾ। ਗੁਰੂ ਨਾਲ ਹੋਣ ਤੇ ਫਿਰ ਫਿਕਰ ਕਿਸ ਗੱਲ ਦਾ? ਇੱਥੇ ਗੱਲ ਹੋਰ ਖਿਆਲ ਕਰਨੀ, ਆਪਾਂ ਜਿਤਨੇ ਵੀ ਬੈਠੇ ਹਾਂ, ਸਾਰਿਆਂ ਦੇ ਅੰਦਰ ਗੁਰੂ ਸਾਹਿਬ ਹਨ। ਸਿਰਫ ਰਿਲਾਈਜ਼ ਕਰਨ ਦੀ ਲੋੜ ਹੈ। ਮੈਂ ਅੱਧੀ ਪੰਕਤੀ ਬੋਲਾਂਗਾ, ਜਿਨ੍ਹਾਂ ਨੂੰ ਯਾਦ ਹੋਈ ਪੰਕਤੀ ਪੂਰੀ ਕਰ ਦੇਣੀ। ਆਨੰਦ ਭਇਆ ਮੇਰੀ ਮਾਏ। ਹੁਣ ਪੁਆਇੰਟ ਨੋਟ ਕਰਿਓ, ਜਿਹੜਾ ਸਤਿਗੁਰੂ ਮੈਂ ਪਾਇਆ, ਇਹ ਤੁਸੀਂ ਬੋਲੇ ਜੇ, ਇਹਦਾ ਮਤਲਬ ਤੁਹਾਡੇ ਅੰਦਰ ਸੀ, ਸਾਡੀ ਮੈਮਰੀ ਪਾਵਰ ਵਿੱਚ ਇਹ ਪੰਕਤੀ ਬੈਠੀ ਸੀ। ਇਹ ਪੰਕਤੀ ਨਹੀਂ ਹੈ, ਗੁਰੂ ਅਮਰਦਾਸ ਸਾਹਿਬ ਜੀ ਬੈਠੇ ਨੇ ਸਾਡੇ ਅੰਦਰ। ਆਖੋ ਵਾਹਿਗੁਰੂ, ਤੂੰ ਠਾਕੁਰ ਤੁਮ ਪਹਿ ਅਰਦਾਸ ਜੀਓ। ਆਹਾ, ਗੁਰੂ ਅਰਜਨ ਦੇਵ ਸਾਹਿਬ ਜੀ ਬੈਠੇ ਨੇ। ਜਿਤਨੀ ਵੀ ਬਾਣੀ ਸਾਡੇ ਅੰਦਰ ਮੈਮਰੀ ਪਾਵਰ ਵਿੱਚ ਬੈਠੀ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਅੰਦਰ ਬੈਠੀ ਹੈ, ਅੰਦਰ ਗੁਰੂ ਬੈਠੇ ਨੇ। ਜਦੋਂ ਲੋੜ ਪਵੇ ਉਦੋਂ ਗੁਰੂ ਤੋਂ ਸਲਾਹ ਲੈ ਲਿਆ ਕਰੀਏ। ਸਤਿਗੁਰ ਸੱਚੇ ਪਾਤਸ਼ਾਹ ਗੁਰਬਾਣੀ ਦੇ ਗਿਆਨ ਰਾਹੀਂ ਦੱਸ ਦਿੰਦੇ ਨੇ, ਫਿਰ ਆਤਮਿਕ ਸੁੱਖ ਮਿਲੇਗਾ। ਦਿਆਲ ਹੋਆ ਪਾਰ ਬ੍ਰਹਮ ਸੁਆਮੀ, ਪੂਰਾ ਸਤਿਗੁਰ ਧਿਆਇਆ। ਸਤਿਗੁਰ, ਗੁਰੂ ਗ੍ਰੰਥ ਸਾਹਿਬ ਜੀ, ਗੁਰਬਾਣੀ ਗੁਰੂ ਸਰੂਪ ਹੈ, ਗੁਰਬਾਣੀ ਦਾ ਗਿਆਨ ਗੁਰ ਸਰੂਪ ਹੈ। ਪੰਜਾਬੀ ਅੰਦਰ ਕਿਹਾ ਜਾਂਦਾ ਸੀ, ਗੁਰ ਤੂੰ ਕਿੱਥੋਂ ਲਿਆ? ਗੁਰਬਾਣੀ ਦਾ ਗਿਆਨ ਸਿੱਖ ਦੀ ਮਤ ਵਿੱਚ ਆਉਂਦਾ ਹੈ, ਜਿੱਧਰ ਵੀ ਜਾਏਗਾ ਇਹ ਗੁਰ ਸਰੂਪ ਨਾਲ ਜਾਏਗਾ। ਗੁਰ ਮੇਰਾ ਸੰਗ ਸਦਾ ਹੈ ਨਾਲੇ, ਇਹੋ ਹੀ ਖਿਆਲ ਕਰਵਾਏਗਾ ਵੀ ਆਹ ਤੇਰੇ ਲਈ ਠੀਕ ਨਹੀਂ ਹੈ। ਜਿਹੜੇ ਬੱਚੇ ਆਪਣੇ ਮਾਪਿਆਂ ਦੀਆਂ ਕਹੀਆਂ ਹੋਈਆਂ ਗੱਲਾਂ ਨੂੰ ਆਪਣੇ ਅੰਦਰ ਰੱਖਦੇ ਜੇ, ਉਹ ਜਦੋਂ ਆਪਣੇ ਮਾਪਿਆਂ ਦੀਆਂ ਕਹੀਆਂ ਗੱਲਾਂ ਤੋਂ ਉਲਟ ਚੱਲਦੇ ਜੇ, ਉਹਨਾਂ ਨੂੰ ਮਾਪਿਆਂ ਦੀ ਯਾਦ ਆਉਂਦੀ ਜੇ, ਉਹਨਾਂ ਨੂੰ ਯਾਦ ਆਉਂਦਾ ਮੇਰੀ ਮਾਂ ਨੇ ਕਿਹਾ ਸੀ ਇੰਜ ਨਾ ਕਰੀ, ਉਹਨਾਂ ਨੂੰ ਯਾਦ ਆਉਂਦਾ ਮੇਰੇ ਪਿਤਾ ਨੇ ਕਿਹਾ ਸੀ ਇੰਜ ਨਾ ਕਰੀ, ਪਰ ਕਦੀ ਕਦਾਈ ਕੁਸੰਗ ਮਿਲ ਜਾਂਦਾ, ਉਹ ਕਹਿੰਦਾ ਕੋਈ ਗੱਲ ਨਹੀਂ ਬਾਪੂ ਤੇ ਕਹਿੰਦਾ ਹੀ ਹੁੰਦਾ, ਧਮਕੀ ਦੇ ਦੀ। ਬਹੁਤੇ ਵਿਚਾਰੇ ਮਿੱਤਰਾਂ ਦੇ ਪਿੱਛੇ ਲੱਗ ਕੇ ਮਾਪਿਆਂ ਨਾਲ ਧੋਖਾ ਕਰ ਜਾਂਦੇ ਜੀ। ਆਖੋ ਵਾਹਿਗੁਰੂ, ਇਹਦਾ ਮਤਲਬ ਮਾਪਿਆਂ ਦੀਆਂ ਕਈਆਂ ਹੋਈਆਂ ਗੱਲਾਂ ਦਾ ਗਿਆਨ ਅੰਦਰ ਸੀ, ਗੁਰ ਅੰਦਰ ਸੀ, ਪਰ ਉਹ ਗਿਆਨ ਦੀ ਗੱਲ ਸੁਣੀ ਨਹੀਂ, ਮੰਨੀ ਨਹੀਂ, ਮੈਸੇਜ ਨਹੀਂ ਬਣਿਆ। ਇਸੇ ਤਰ੍ਹਾਂ ਗੁਰੂ ਦੀਆਂ ਕਈਆਂ ਹੋਈਆਂ ਗੱਲਾਂ ਜਦੋਂ ਯਾਦ ਆ ਜਾਣ, ਗੁੱਸਾ ਤੇ ਮਨ ਵਿੱਚ ਆਇਆ ਪਰ ਗੁਰੂ ਦੀ ਗੱਲ ਯਾਦ ਆ ਗਈ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਬੰਦਾ ਕਹਿੰਦਾ ਜਦੋਂ ਮੈਨੂੰ ਇਹ ਪੰਕਤੀ ਯਾਦ ਆਈ, ਮੈਂ ਆਪਣੇ ਆਪ ਨੂੰ ਕੰਟਰੋਲ ਕਰ ਗਿਆ, ਸੱਚ ਜਾਣਿਓ ਇਹ ਗੁਰ ਸਤਿਗੁਰ ਸਰੂਪ ਬਣ ਗਿਆ, ਪੂਰਾ ਸਤਿਗੁਰ ਧਿਆਇਆ। ਜਿਨ੍ਹਾਂ ਨੇ ਗੁਰੂ ਦੀਆਂ ਕਹੀਆਂ ਹੋਈਆਂ ਉਹ ਗੱਲਾਂ ਜਿਹੜੀਆਂ ਗੁਰਬਾਣੀ ਬਣ ਕੇ ਅੰਦਰ ਬੈਠੀਆਂ ਸੀ, ਉਹਨਾਂ ਵੱਲ ਧਿਆਨ ਕੀਤਾ ਜਿਨ੍ਹਾਂ ਨੇ, ਉਹਨਾਂ 'ਤੇ ਵਾਹਿਗੁਰੂ ਨੇ ਦਇਆ ਕਰ ਦਿੱਤੀ। ਉਹ ਗੁਣਾਂ ਨੂੰ ਮੰਨਣ ਦੀ ਆਦਤ ਬਣ ਗਈ। ਇਸ ਲਈ ਅਰਦਾਸ ਕੀਤੀ ਗਈ ਰਹਾਉ ਪਦੇ ਵਿੱਚ, ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ, ਹੇ ਮੇਰੇ ਵਾਹਿਗੁਰੂ ਜੀ ਤੁਸੀਂ ਮੇਰੇ ਮਾਲਕ ਹੋ, ਸਾਰੀਆਂ ਦਾਤਾਂ ਤੁਸੀਂ ਦਿੱਤੀਆਂ ਨੇ। ਮਾਲਕ ਦੀ ਇੱਕ ਪਾਵਰ ਹੁੰਦੀ ਹੈ, ਨੋਟ ਕਰਿਓ, ਮਾਲਕ ਜਿਹੜੀ ਵੀ ਚੀਜ਼ ਦਿੰਦਾ ਹੈ ਨਾ, ਜਦੋਂ ਮਰਜ਼ੀ ਵਾਪਸ ਲੈ ਸਕਦਾ ਹੈ। ਆਹ ਨਿਸ਼ਾਨੀ ਹੈ ਮਾਲਕ ਦੀ। ਕਿਰਾਏ 'ਤੇ ਬੰਦਾ ਰਹਿ ਰਿਹਾ ਨਾ, ਇਹ ਮਾਲਕ ਦੀ ਮਰਜ਼ੀ ਹੈ, ਨੋਟਸ ਦੇ ਕੇ ਜਦੋਂ ਮਰਜ਼ੀ ਘਰ ਖਾਲੀ ਕਰਾ ਸਕਦਾ। ਆਹ ਸਰੀਰ ਰੱਬ ਨੇ ਦਿੱਤਾ, ਜਦੋਂ ਮਰਜ਼ੀ ਵਾਪਸ ਲਿਜਾ ਸਕਦਾ। ਇੱਕ ਪਲ ਦਾ ਭਰੋਸਾ ਨਹੀਂ ਹੈ ਆਖੋ ਵਾਹਿਗੁਰੂ। ਅੱਖਾਂ ਦੇ ਅੰਦਰ ਜੋਤ ਵਾਹਿਗੁਰੂ ਨੇ ਦਿੱਤੀ ਹੈ, ਜਦੋਂ ਮਰਜ਼ੀ ਜਾ ਸਕਦੀ ਹੈ। ਸਾਡਾ ਕੁਛ ਵੀ ਜ਼ੋਰ ਨਹੀਂ ਹੈ, ਸਾਡੇ ਕੋਲ ਸਭ ਕੁਛ ਵਾਹਿਗੁਰੂ ਦਾ ਹੈ। ਵਾਹਿਗੁਰੂ ਜਦੋਂ ਮਰਜ਼ੀ ਲੈ ਸਕਦੇ ਨੇ। ਇੱਕ ਗੱਲ ਯਾਦ ਰੱਖਿਓ, ਜਿਤਨਾ ਉਹਨੇ ਦਿੱਤਾ ਹੈ ਇੱਕ ਦਿਨ ਉਹਨੇ ਵਾਪਸ ਲੈਣਾ ਹੈ। ਇਹ ਸਾਡੇ ਕੋਲ ਨਹੀਂ ਰਹਿ ਸਕਦਾ ਸਦਾ, ਵਾਪਸ ਲੈਣਾ। ਆਹ ਸਰੀਰ ਦਿੱਤਾ ਹੋਇਆ, ਇੱਕ ਦਿਨ ਵਾਪਸ ਜਾਏਗਾ। ਜਿਤਨਾ ਚਿਰ ਵਰਤਿਆ ਏ ਉਤਨਾ ਚਿਰ ਕੀ ਇਹ ਸਮਝ ਕੇ ਵਰਤਿਆ ਏ, ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ, ਵਾਹਿਗੁਰੂ ਜੀ ਤੂੰ ਮੇਰਾ ਮਾਲਕ ਹੈ, ਇਹ ਸਾਰੀਆਂ ਦਾਤਾਂ ਤੂੰ ਦਿੱਤੀਆਂ ਹੋਈਆਂ। ਤੇ ਫਿਰ ਮੰਗੀਏ ਕਰ ਕਿਰਪਾ ਪ੍ਰਭ ਦੀਨ ਦਇਆਲਾ, ਗੁਣ ਗਾਵੋ ਰੰਗ ਰਾਤਾ। ਆਪਾਂ ਅੰਮ੍ਰਿਤ ਵੇਲੇ ਸਵੇਰ ਵੇਲੇ ਦੇ ਦੀਵਾਨ ਵਿੱਚ ਅੰਮ੍ਰਿਤ ਵੇਲੇ ਦੇ ਮੁਖਵਾਕ ਦੀ ਕਥਾ ਵਿਚਾਰਦਿਆਂ ਸਿੱਖਣ ਦਾ ਯਤਨ ਕੀਤਾ ਸੀ ਕਿ ਸਾਡੇ ਅੰਦਰ ਲੈਕ ਆਫ ਅਬਜ਼ਰਵੇਸ਼ਨ, ਲੈਕ ਆਫ ਅੰਡਰਸਟੈਂਡਿੰਗ, ਲੈਕ ਆਫ ਨੌਲੇਜ ਦੀ ਗਰੀਬੀ ਹੈ। ਅਸੀਂ ਆਪਣੀਆਂ ਹੀ ਆਦਤਾਂ ਨੂੰ ਸਮਝ ਨਹੀਂ ਪਾਉਂਦੇ, ਸੋਝੀ ਨਹੀਂ ਆਉਂਦੀ, ਕਿਵੇਂ ਦੂਰ ਕਰੀਏ ਪਤਾ ਨਹੀਂ ਲੱਗਦਾ, ਅੰਦਰ ਗਰੀਬੀ ਹੈ। ਤੇ ਵਾਹਿਗੁਰੂ ਜੀ ਕਿਰਪਾ ਕਰ ਦਿੰਦੇ ਨੇ, ਸਾਡੀਆਂ ਉਹ ਆਦਤਾਂ ਦੂਰ ਕਰਦੇ ਨੇ। ਇਸ ਲਈ ਉਹ ਦੀਨਾਂ ਦੇ ਦਇਆਲੂ ਨੇ, ਗਰੀਬਾਂ 'ਤੇ ਦਇਆ ਕਰਨ ਵਾਲੇ। ਅਸੀਂ ਗਰੀਬ ਹਾਂ, ਅੰਦਰੋਂ ਗਰੀਬ ਹਾਂ, ਬਾਹਰੋਂ ਚਾਰ ਪੈਸੇ ਆ ਗਏ ਨੇ, ਗੱਲ ਵੱਖਰੀ ਹੈ। ਕਦੀ ਯਾਦ ਰੱਖਿਓ, ਬੰਦੇ ਕੋਲ ਪੈਸਾ ਨਾ ਹੋਵੇ, ਉਹ ਕਹਿੰਦਾ ਮੇਰੀ ਜੋਬ ਲੱਗ ਜਾਵੇ। ਇੱਕ ਵਾਰੀ ਜੋਬ ਲੱਗ ਗਈ, ਚਾਰ ਪੈਸੇ ਆ ਗਏ, ਹੁਣ ਜੋਬ ਦਾ ਸਟ੍ਰੈਸ ਹੋ ਗਿਆ, ਡਿਪਰੈਸ਼ਨ ਸ਼ੁਰੂ ਹੋ ਗਿਆ। ਹੁਣ ਇਸ ਸਟ੍ਰੈਸ ਨੂੰ ਕਿਵੇਂ ਮੇਨਟੇਨ ਕਰੀਏ ਸਮਝ ਹੀ ਨਹੀਂ ਆਉਂਦੀ। ਆਖੋ ਵਾਹਿਗੁਰੂ। ਬਹੁਤੇ ਬੰਦੇ ਸੋਚਦੇ ਹੋਣਗੇ, ਐਵੇਂ ਸੋਚਦੇ ਸੀ, ਬਾਹਰ ਜਾ ਕੇ ਕਾਫੀ ਕੁਛ ਜਿਹਾ ਹੋ ਜਾਏਗਾ, ਤੇ ਬਾਹਰ ਤੇ ਜ਼ਿੰਦਗੀ ਉਦੋਂ ਵੀ ਔਖੀ ਹੈ। ਉਹ ਜਿਹੜਾ ਅੰਦਰ ਸਟ੍ਰੈਸ ਬਣਿਆ ਹੁੰਦਾ ਹੈ ਬੰਦੇ ਦੇ ਮਨ ਵਿੱਚ ਹੁੰਦਾ, ਮੈਂ ਸਾਰੇ ਰਿਸ਼ਤੇਦਾਰ ਉੱਥੇ ਛੱਡਿਆ ਆ। ਬਹੁਤੇ ਤੇ ਵਿਚਾਰੇ ਖਿਮਾ ਕਰਨੀ, ਚੰਗੀਆਂ ਜ਼ਮੀਨਾਂ ਦੇ ਮਾਲਕ ਸਨ, ਬਾਹਰ ਆ ਕੇ ਜਦੋਂ ਲੇਬਰ ਜੋਬ ਕਰਨੀ ਪਈ ਤੇ ਬੰਦਾ ਬੜਾ ਪਛਤਾਉਂਦਾ ਹੈ, ਬੜਾ ਸਟ੍ਰੈਸ ਹੋ ਜਾਂਦਾ ਹੈ। ਉਹ ਸਟ੍ਰੈਸ ਨੂੰ ਮੇਨਟੇਨ ਕਰਨ ਵਾਸਤੇ ਨਾ ਸਾਨੂੰ ਸੋਝੀ ਹੈ, ਨਾ ਸਮਝ ਹੈ, ਨਾ ਗਿਆਨ ਹੈ, ਅੰਦਰ ਬੜੀ ਗਰੀਬੀ ਹੈ। ਆਖੋ ਵਾਹਿਗੁਰੂ। ਤੇ ਕਮਾਲ ਦੀ ਬਾਤ ਇਹ ਹੈ, ਬਾਹਰਲੀ ਗਰੀਬੀ ਤੇ ਤਰਸ ਕਰਨ ਵਾਲੇ ਬੜੇ ਮਿਲ ਜਾਂਦੇ ਨੇ, ਅੰਦਰਲੀ ਗਰੀਬੀ ਤੇ ਤਰਸ ਕਰਨ ਵਾਲਾ ਵੀ ਕੋਈ ਨਹੀਂ ਮਿਲਦਾ। ਕੌਣ ਸਾਡਾ ਸਟ੍ਰੈਸ ਦੂਰ ਕਰੇਗਾ, ਕਿਉਂਕਿ ਚਿੰਤਤ ਹੀ ਦਿਸਾ ਸਭ ਕੋਏ, ਸਾਰੀ ਟੈਨਸ਼ਨ ਵਿੱਚ ਇੱਕ ਨੇ। ਦੁੱਖ ਤਿਸਾ ਪੈ ਆਖੀਐ ਸੁਖ ਜਿਸਾ ਹੀ ਪਾਸ, ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਨ ਜਿਹੜੇ ਗਿਆਨ ਦਾ ਖਜ਼ਾਨਾ ਦਿੰਦੇ ਨੇ, ਤੇ ਫਿਰ ਅੰਦਰ ਬੈਠੇ ਹੋਏ ਵਾਹਿਗੁਰੂ ਜੀ ਹਨ ਜਿਹੜੇ ਇਸ ਗਰੀਬੀ ਤੇ ਕਿਰਪਾ ਕਰਦੇ ਨੇ। ਦੀਨ ਦਇਆਲਾ, ਗੁਣ ਗਾਵੋ ਰੰਗ ਰਾਤਾ। ਗੁਣ ਗਾਉਣ ਦੇ ਅਰਥ ਨੇ ਵਾਹਿਗੁਰੂ ਜੀ ਤੇਰੇ ਗੁਣਾਂ ਵਾਲਾ ਜੀਵਨ ਜਿਉਵਾਂ। ਪੈਸਾ ਵੱਧਦਾ ਜਾਵੇ ਨਾਲ ਸ਼ੁਕਰਾਨਾ ਵੱਧਦਾ ਜਾਵੇ। ਆਖੋ ਵਾਹਿਗੁਰੂ। ਸ਼ੁਕਰਾਨਾ ਵਧਣਾ ਚਾਹੀਦਾ ਹੈ, ਜਿਤਨੀ ਪ੍ਰੋਪਰਟੀ ਵੱਧਦੀ ਜਾਵੇ ਉਤਨੇ ਗੁਣ ਵੀ ਵਧਣੇ ਚਾਹੀਦੇ ਨੇ। ਜਿਤਨਾ ਦੁਨੀਆਂ ਤੇ ਸਨਮਾਨ ਸਤਿਕਾਰ ਵੱਧਦਾ ਜਾਵੇ ਨਾ, ਉਤਨਾ ਵਾਹਿਗੁਰੂ ਦੀ ਯਾਦ, ਵਾਹਿਗੁਰੂ ਦਾ ਸਿਮਰਨ ਵੀ ਵਧਣਾ ਚਾਹੀਦਾ। ਨਾਮ, ਗੁਣ, ਸ਼ੁਕਰਾਨਾ, ਤਿੰਨ ਚੀਜ਼ਾਂ ਜ਼ਿੰਦਗੀ ਚ ਆ ਜਾਣ ਤੇ ਉਹਨੂੰ ਕਹਿੰਦੇ ਨੇ ਗੁਣ ਗਾਉਣਾ। ਸਤਿਗੁਰੂ ਤੇਰੇ ਗੁਣ ਗਾਉਣ ਦੇ ਰੰਗ ਵਿੱਚ ਰੰਗਿਆ ਰਵਾਂ, ਭਾਵ ਤੇਰੇ ਗੁਣਾਂ ਵਿੱਚ ਜੀਵਨ ਜਿਉਵਾਂ ਤੇ ਤੇਰਾ ਸ਼ੁਕਰਾਨਾ ਬਣਿਆ ਰਵੇ। ਸਤਿਗੁਰੂ ਦੱਸ ਰਹੇ ਨੇ ਇਹ ਹੁੰਦਾ ਕਿਵੇਂ ਹੈ, ਜਿਨ੍ਹਾਂ ਨੇ ਪ੍ਰਾਪਤ ਕੀਤਾ ਕਿਵੇਂ ਪ੍ਰਾਪਤ ਕੀਤਾ। ਸਤਿਗੁਰ ਨਾਮ ਨਿਧਾਨ ਦਰੜਾਇਆ, ਚਿੰਤਾ ਸਗਲ ਬਿਨਾਸੀ। ਫਿਰ ਯਾਦ ਕਰਿਓ, ਗੁਰਬਾਣੀ ਦਾ ਗਿਆਨ ਸਰੂਪ ਗੁਰ ਬਣ ਕੇ ਅੰਦਰ ਆਇਆ, ਉਹਨਾਂ ਸਿੱਖਿਆਵਾਂ ਦਾ ਸੱਚਾ ਗਿਆਨ ਸਤਿਗੁਰ ਬਣ ਕੇ ਜਦੋਂ ਅੰਦਰ ਆਇਆ, ਤੇ ਉਸ ਗਿਆਨ ਨੇ ਜਿਹੜੇ ਉਪਦੇਸ਼ ਦੱਸੇ ਉਹਨਾਂ ਸਿੱਖਿਆਵਾਂ ਵੱਲ ਧਿਆਨ ਕੀਤਾ, ਸਤਿਗੁਰ ਨਾਮ ਧਿਆਇਆ, ਧਿਆਨ ਕੀਤਾ। ਕਈ ਵਾਰੀ ਐਸਾ ਵੀ ਹੁੰਦਾ ਹੈ, ਬੰਦੇ ਨੂੰ ਸਭ ਕੁਝ ਯਾਦ ਹੁੰਦਾ ਹੈ ਪਰ ਅੰਦਰੋਂ ਬੰਦਾ ਇਤਨਾ ਇਮਬੈਲੈਂਸਡ ਹੋ ਜਾਂਦਾ ਹੈ, ਉਹ ਕੌੜੇ ਬੋਲ ਬੋਲ ਬੈਠਦਾ, ਸਾਰਾ ਮਾਹੌਲ ਖਰਾਬ ਹੋ ਜਾਂਦਾ। ਥੋੜੇ ਚਿਰ ਬਾਅਦ ਉਹਨੂੰ ਸਮਝ ਆ ਜਾਂਦੀ ਹੈ ਗਲਤ ਹੋ ਗਿਆ, ਨਹੀਂ ਮੈਨੂੰ ਬੋਲਣਾ ਚਾਹੀਦਾ ਸੀ। ਬੰਦੇ ਨੂੰ ਕਦੀ ਇੰਜ ਵੀ ਹੁੰਦਾ, ਜਿਹੜੇ ਆਪਣੀ ਰਿਸਰਚ ਕਰਦੇ ਰਹੇ ਨਾ, ਉਹਨੂੰ ਇੰਜ ਵੀ ਹੁੰਦਾ, ਠੀਕ ਹੈ ਮੇਰੀ ਗਲਤੀ ਕੋਈ ਨਹੀਂ ਸੀ, ਗਲਤੀ ਮੇਰੇ ਘਰ ਵਿੱਚ ਦੂਸਰੇ ਮੈਂਬਰ ਦੀ ਸੀ, ਪਰ ਜੇ ਮੈਂ ਨਾ ਬੋਲਦਾ ਘੱਟੋ ਘੱਟ ਮਾਹੌਲ ਬਚ ਜਾਂਦਾ, ਆਖੂਗਾ ਮਾਹੌਲ ਬਣਿਆ ਰਹਿੰਦਾ। ਹੁਣ ਅਰਦਾਸ ਕਰਨੀ ਹੈ, ਸਤਿਗੁਰੂ ਜੀ ਬਾਅਦ ਵਿੱਚ ਤੇ ਪਤਾ ਲੱਗ ਗਿਆ, ਜਿਸ ਵੇਲੇ ਮਾਹੌਲ ਬਣੇ ਉਸੇ ਵੇਲੇ ਹੀ ਪਤਾ ਲੱਗ ਜਾਇਆ ਕਰੇ। ਉਹਨੂੰ ਕਹਿੰਦੇ ਸਤਿਗੁਰ ਨਾਮ ਨਿਧਾਨ ਦਰੜਾਇਆ, ਗੁਰੂ ਦੇ ਗਿਆਨ ਨੇ ਜਿਹੜੀਆਂ ਸਿੱਖਿਆਵਾਂ ਦਿੱਤੀਆਂ ਨੇ ਉਹਦੇ ਵਿੱਚ ਗੁਣ ਨੇ, ਇਹ ਬੜਾ ਵੱਡਾ ਗੁਣਾਂ ਦਾ ਖਜ਼ਾਨਾ ਹੈ, ਤੇ ਇਹਦੇ ਵੱਲ ਜਿਨ੍ਹਾਂ ਨੇ ਧਿਆਨ ਰੱਖਿਆ ਚਿੰਤਾ ਸਗਲ ਬਿਨਾਸੀ। ਜੇ ਜਿਸ ਵੇਲੇ ਗੁੱਸਾ ਆਇਆ ਹੋਵੇ ਨਾ, ਨੋਟ ਕਰਿਓ, ਗੁੱਸੇ ਦੇ ਵਿੱਚ ਬੰਦੇ ਦੀ ਜ਼ੁਬਾਨ ਕੰਟਰੋਲ ਵਿੱਚ ਰਹਿ ਜਾਵੇ ਨਾ, ਫਿਰ ਵੀ ਬੜੇ ਫਾਇਦੇ ਨੇ। ਅੱਗੇ ਪਿੱਛੇ ਕਿਤਨਾ ਚੁੱਪ ਹੁੰਦਾ ਗੱਲ ਵੱਖਰੀ ਹੈ, ਗੁੱਸੇ ਚ ਆ ਕੇ ਚੁੱਪ ਕਰ ਜਾਵੇ ਬੜਾ ਵੱਡਾ ਸੁੱਖ ਹੈ। ਨੰਬਰ ਦੋ, ਨਫ਼ਰਤ ਵਿੱਚ ਚੁੱਪ ਕਰ ਜਾਵੇ, ਕਿਉਂਕਿ ਨਫ਼ਰਤ ਵਿੱਚ ਬੋਲੇਗਾ ਨਾ ਬਹੁਤੀ ਵਧੀਆ ਗੱਲ ਨਹੀਂ ਕਹੀ ਜਾਏਗੀ। ਉਹ ਗੁਣਾਂ ਦਾ ਖਜ਼ਾਨਾ ਵਾਹਿਗੁਰੂ ਜੀ ਅੰਦਰ ਬੈਠੇ ਨੇ, ਉਹ ਗੁਣ ਆ ਜਾਣ ਤੇ ਇਹਨਾਂ ਗੁਣਾਂ ਦੇ ਔਗਣਾਂ ਦੇ ਵਿੱਚੋਂ ਨਿਕਲਣ ਵਾਲੀ ਚਿੰਤਾ ਤੋਂ ਵੀ ਬਚ ਜਾਵਾਂਗੇ। ਫਿਰ ਜਿਉਂ ਜਿਉਂ ਜੀਵਨ ਗੁਣਾਂ ਵਾਲਾ ਬਣੇਗਾ, ਕਰ ਕਿਰਪਾ ਆਪਣੋ ਕਰ ਲੀਨਾ ਮਨ ਵਸਿਆ ਅਵਿਨਾਸ਼ੀ, ਪਹਿਲਾਂ ਵਾਹਿਗੁਰੂ ਜੀ ਆਪਣਾ ਬਣਾ ਲੈਂਦੇ ਨੇ। ਆਪਣਾ ਦੇ ਅਰਥ ਹੈ ਵਾਹਿਗੁਰੂ ਦੇ ਗੁਣਾਂ ਵਾਲਾ ਜੀਵਨ ਬਣ ਗਿਆ। ਵਾਹਿਗੁਰੂ ਦੀ ਜੋਤ ਅੰਦਰ ਹੈ, ਇਹ ਪੰਜ ਗੁਣ ਜੋਤ ਦੇ ਨੇ, ਪੰਜ ਗੁਣ ਆਤਮਾ ਦੇ ਨੇ, ਮਨ ਦੇ ਨਹੀਂ ਹੈ। ਆਪ ਜੀ ਜਪਜੀ ਸਾਹਿਬ ਜੀ ਦੀ ਸ਼ੁਰੂਆਤ ਦੇਖਦੇ ਹੋ ਮੂਲ ਮੰਤਰ ਦੇ ਵਿੱਚ, ਉਸ ਵਿੱਚ ਚਾਰ ਸ਼ਬਦ ਜਿਹੜੇ ਨੇ ਨਾ, ਚਾਰ ਗੁਣ ਓਰਿਜਨਲ ਵਰਡ ਨੂੰ ਆਪੋਜਿਟ ਕਰਕੇ ਲਿਖਿਆ, ਨਿਰ ਤੇ ਐੜਾ ਲਾ ਕੇ। ਸ਼ਬਦ ਹੈ ਭਾਉ, ਉੱਤੇ ਲਿਖਿਆ ਨਿਰ ਭਾਉ। ਸਾਡੇ ਅੰਦਰ ਜੋ ਜੋਤ ਹੈ ਉਹਨੂੰ ਆਤਮਾ ਕਹਿ ਲਓ, ਵਾਹਿਗੁਰੂ ਦੀ ਜੋਤ ਕਹਿ ਲਓ, ਹਰ ਕਹਿ ਲਓ, ਪ੍ਰਭ ਕਹਿ ਲਓ, ਜ਼ਮੀਰ ਕਹਿ ਲਓ, ਉਹ ਜਿਹੜੀ ਜੋਤ ਹੈ ਨਿਰਭਾਉ ਹੈ। ਮਨ ਨਿਰਭਾਉ ਨਹੀਂ ਹੈ ਆਖੋ ਵਾਹਿਗੁਰੂ, ਪਰ ਇਹਨੂੰ ਨਿਰਭਾਉ ਕਰਨਾ ਪਵੇਗਾ। ਕਬੀਰ, ਹਰਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਇਹਨੂੰ ਉਹਦੇ ਵਰਗਾ ਕਰਨਾ ਪਵੇਗਾ। ਆਤਮਾ ਹਮੇਸ਼ਾ ਨਿਰਵੈਰ ਹੈ, ਆਤਮਾ ਨੂੰ ਕਿਸੇ ਨਾਲ ਵੈਰ ਨਹੀਂ ਹੈ, ਜ਼ਮੀਰ ਨੂੰ ਕਿਸੇ ਨਾਲ ਵੈਰ ਨਹੀਂ ਹੈ, ਮਨ ਨਿਰਵੈਰ ਨਹੀਂ ਰਹਿ ਸਕਿਆ ਗੁਰੂ ਕਿਰਪਾ ਕਰਨ। ਇਹ ਗੁਣ ਮਨ ਵਿੱਚ ਆ ਜਾਣ ਤੇ ਵਾਹਿਗੁਰੂ ਨੇ ਇਸ ਨੂੰ ਆਪਣਾ ਸਮਝ ਲਿਆ, ਕਿਉਂਕਿ ਵਾਹਿਗੁਰੂ ਦੇ ਗੁਣਾਂ ਵਾਲਾ ਬਣ ਗਿਆ। ਜਦੋਂ ਆਪਣਾ ਸਮਝ ਲਿਆ, ਫਿਰ ਵਾਹਿਗੁਰੂ ਜੀ ਮਨ ਵਿੱਚ ਵਸ ਗਏ ਨੇ, ਪਿਆਰ ਬਣ ਗਿਆ, ਯਾਦ ਬਣ ਗਈ ਹੈ। ਤਾਂ ਕੋ ਵਿਘਨ ਨਾ ਕੋ ਲਾਗੈ ਜੋ ਸਤਿਗੁਰ ਆਪਣਾ ਰਾਖੇ। ਜਿਨ੍ਹਾਂ ਨੂੰ ਗੁਰੂ ਦੇ ਗਿਆਨ ਨੇ ਵਾਹਿਗੁਰੂ ਦੇ ਗੁਣਾਂ ਵਾਲਾ ਬਣਾ ਕੇ ਵਾਹਿਗੁਰੂ ਦੀ ਸ਼ਰਨ ਪਾ ਦਿੱਤਾ, ਦੁਨੀਆਂ ਉਹਨਾਂ ਦਾ ਰਾਹ ਰੋਕਦੀ ਹੋਵੇ, ਰੁਕਾਵਟਾਂ ਖੜੀਆਂ ਕਰ ਸਕਦੀ ਹੈ, ਰਾਹ ਨਹੀਂ ਰੋਕ ਸਕਦੀ। ਆਖੋ ਵਾਹਿਗੁਰੂ, ਇਹ ਗੱਲ ਯਾਦ ਰੱਖਿਓ, ਜ਼ਿੰਦਗੀ 'ਚ ਰੁਕਾਵਟਾਂ ਆ ਜਾਂਦੀਆਂ ਨੇ, ਰਾਹ ਨਹੀਂ ਕੋਈ ਰੋਕ ਸਕੇਗਾ। ਹਮੇਸ਼ਾ ਯਾਦ ਰੱਖਣਾ, ਜੇ ਵਾਹਿਗੁਰੂ ਨੂੰ ਸਮਰਪਿਤ ਹੋਵਾਂਗੇ, ਇੱਕ ਰਾਹ ਰੁਕੇਗਾ, 10 ਨਵੇਂ ਖੁੱਲਣਗੇ। ਆਖੋ ਵਾਹਿਗੁਰੂ, ਜਿਹੜਾ ਰਾਹ ਰੁਕਦਾ ਹੋਏਗਾ ਬਹੁਤ ਛੋਟਾ ਹੋਏਗਾ, ਜਿਹੜੇ ਰਾਹ ਵਾਹਿਗੁਰੂ ਖੋਲਦੇ ਨੇ ਬਹੁਤ ਵੱਡੇ ਹੁੰਦੇ ਜੀ। ਚਰਨ ਕਮਲ ਵਸੇ ਹਿਰਦੇ ਅੰਤਰ ਅੰਮ੍ਰਿਤ ਹਰ ਰਸ ਚਾਖੇ। ਅਸੀਂ ਬਹੁਤ ਵਾਰੀ ਸੁਣਦੇ ਹਾਂ ਚਰਨ ਕਮਲ, ਵਾਹਿਗੁਰੂ ਦੇ ਚਰਨ ਕਮਲ ਕਿਹੜੇ ਨੇ? ਦੇਖੋ, ਜਿੱਥੇ ਵੀ ਗੱਲ ਚੱਲਦੀ ਹੈ, ਚਰਨ ਕਮਲ ਧੋਏ ਧੋਏ ਪੀਵਾਂ, ਚਰਨ ਕਮਲ ਹਿਰਦੇ ਵਿੱਚ ਵਸਣੇ, ਪਹਿਲਾਂ ਜ਼ਰੂਰ ਸਮਝ ਆ ਜਾਣੀ ਚਾਹੀਦੀ ਹੈ ਵਾਹਿਗੁਰੂ ਦੇ ਚਰਨ ਕਮਲ ਹੈ ਕੀ। ਵਾਹਿਗੁਰੂ ਦੇ ਪੰਜ ਗੁਣ ਚਰਨ ਕਮਲ ਨੇ। ਆਖੋ ਵਾਹਿਗੁਰੂ, ਇਹਨਾਂ ਗੁਣਾਂ ਦਾ ਆਪਣਾ ਹੀ ਇੱਕ ਸਵਾਦ ਹੈ, ਸ਼ੁਕਰਾਨਾ ਕਰਨ ਦਾ ਆਪਣਾ ਹੀ ਸਵਾਦ ਹੈ, ਨਿਮਰਤਾ ਦਾ ਆਪਣਾ ਹੀ ਇੱਕ ਰਸ ਹੈ। ਉਹ ਜਿਹੜਾ ਰਸ ਹੈ ਸਤਿਗੁਰੂ ਕਿਰਪਾ ਕਰਨ, ਉਹ ਅੰਮ੍ਰਿਤ ਹੈ, ਅੰਮ੍ਰਿਤ ਪੀ ਬਣਾ। ਗੁਣਾਂ ਦੇ ਸ਼ੁਕਰਾਨੇ ਵਿੱਚ ਜਿਉਣਾ, ਅਗਰ ਉਹ ਸ਼ੁਕਰਾਨਾ ਕਰਨ ਦਾ ਗੁਣਾਂ 'ਚ ਜਿਉਣ ਦਾ ਸਵਾਦ ਆ ਗਿਆ ਤੇ ਸਮਝ ਲਓ ਚਰਨ ਕਮਲ ਧੋ ਕੇ ਪੀ ਰਿਹਾ। ਇਹ ਮਨ ਇਹਨਾਂ ਚਰਨ ਕਮਲਾਂ ਨੂੰ ਧੋ ਧੋ ਕੇ ਪੀ ਰਿਹਾ, ਭਾਵ ਉਹਨਾਂ ਗੁਣਾਂ ਦੇ ਸ਼ੁਕਰਾਨੇ ਦਾ ਸਵਾਦ ਮਾਣ ਰਿਹਾ ਤੇ ਉਹਨਾਂ ਨੂੰ ਅੰਦਰੋਂ ਉਹ ਰਸ ਆਇਆ ਜਿਹੜਾ ਮਰਦਾ ਨਹੀਂ ਹੈ। ਅੰਮ੍ਰਿਤ, ਮ੍ਰਿਤੂ ਤੋਂ ਰਹਿਤ। ਹੋਮੈ ਦਾ ਟੇਸਟ ਆਉਂਦਾ ਖਿਆਲ ਕਰਿਓ, ਪਰ ਇਹ ਟੇਸਟ ਕਿਸੇ ਵੇਲੇ ਵੀ ਮਰ ਸਕਦਾ। ਸਾਹਮਣੇ ਤੋਂ ਕੋਈ ਵੱਡਾ ਮਿਲ ਗਿਆ ਉਹਦੀ ਹੋਮੈ ਨੂੰ, ਉਸੇ ਵੇਲੇ ਸਵਾਦ ਫਿੱਕਾ ਹੋ ਜਾਏਗਾ। ਬੇਕਾਰਾਂ ਦੇ ਸਵਾਦ, ਦੁਨੀਆਂ ਦੇ ਸਵਾਦ, ਦੁਨੀਆਂ ਦੇ ਰਸ ਛੋਟੇ ਨੇ, ਕਿਸੇ ਵੇਲੇ ਵੀ ਫਿੱਕੇ ਹੋ ਜਾਂਦੇ ਨੇ। ਆ ਜਿਹੜਾ ਅਸੀਂ ਕਹਿੰਦੇ ਨਾ ਮਠਿਆਈਆਂ ਦਾ ਰਸ, ਮਠਿਆਈ ਬੜੀ ਸਵਾਦ ਲੱਗਦੀ ਹੈ ਜੀ, ਡਾਇਬਟੀਜ਼ ਹੋ ਜਾਵੇ ਨਾ ਉਸੇ ਵੇਲੇ ਫਿੱਕੀ ਲੱਗਦੀ ਹੈ ਸਭ ਕੁਛ। ਜ਼ਿੰਦਗੀ ਦੇ ਵਿੱਚ ਦੁਨੀਆਂ ਦੇ ਸਾਰੇ ਰਸ ਸਵਾਦ ਕਦੋਂ ਫਿੱਕੇ ਹੋ ਜਾਣ ਕੁਛ ਨਹੀਂ ਪਤਾ, ਪਰ ਜਿਹੜੇ ਵਾਹਿਗੁਰੂ ਦੇ ਗੁਣਾਂ ਦੇ ਸਵਾਦ ਨੇ ਇਹ ਮਰਦੇ ਨਹੀਂ ਆ। ਵਾਹਿਗੁਰੂ ਮਰਦੇ ਨਹੀਂ ਹੈ। ਇਸ ਲਈ ਸਤਿਗੁਰੂ ਅਖੀਰਲੇ ਪਦੇ ਵਿੱਚ ਕਹਿ ਰਹੇ ਨੇ, ਕਰ ਸੇਵਾ ਸੇਵਕ ਪ੍ਰਭ ਆਪਣੇ, ਜਿਨ ਮਨ ਕੀ ਇੱਛ ਪੁਜਾਈ। ਆਪਣੇ ਪ੍ਰਭੂ ਦੀ ਸੇਵਾ ਕਰ। ਇੱਥੇ ਗੱਲ ਇਹ ਵੀ ਖਿਆਲ ਕਰਿਓ, ਸੇਵਾ ਉਹਦੀ ਕੀਤੀ ਜਾਂਦੀ ਹੈ ਜਿਹਦੀ ਲੋੜ ਹੋਵੇ ਤੇ ਉਹਦੀ ਲੋੜਵੰਦ ਦੀ ਲੋੜ ਪੂਰੀ ਕਰ ਦੇਣੀ, ਉਹਨੂੰ ਕਹਿੰਦੇ ਨੇ ਸੇਵਾ। ਤੇ ਰੱਬ ਦੀ ਤੇ ਲੋੜ ਹੀ ਕੋਈ ਨਹੀਂ। ਕਿਸੇ ਗਰੀਬ ਨੂੰ ਜਿਹਦੇ ਕੋਲੇ ਖਾਣ ਨੂੰ ਕੁਛ ਨਹੀਂ ਤੇ ਤੁਸੀਂ ਖਾਣ ਨੂੰ ਖਾਣਾ ਦੇ ਦਿੱਤਾ ਹੈ, ਅਸੀਂ ਕਹਿੰਦੇ ਗਰੀਬ ਦੀ ਸੇਵਾ। ਉਹਦੇ ਕੋਲੇ ਕੱਪੜੇ ਨਹੀਂ, ਅਸੀਂ ਕੱਪੜੇ ਦੇ ਦਿੱਤੇ, ਇਹ ਸੇਵਾ। ਸੋਚ ਕੇ ਦੇਖਿਓ ਵਾਹਿਗੁਰੂ ਦੀ ਸੇਵਾ ਕੀ ਹੋਈ। ਵਾਹਿਗੁਰੂ ਨੂੰ ਸੁਰੰਡਰ ਹੋ ਜਾਣਾ, ਉਹਦੇ ਗੁਣਾਂ ਵਿੱਚ, ਉਹਦੀ ਯਾਦ ਵਿੱਚ, ਉਹਦੇ ਪਿਆਰ ਵਿੱਚ ਜਿਉਣਾ ਹੀ ਵਾਹਿਗੁਰੂ ਦੀ ਸੇਵਾ ਹੈ। ਭਾਈ ਗੁਰਦਾਸ ਜੀ ਹੋਰਾਂ ਨੇ ਬੜੀ ਕਮਾਲ ਦੀ ਗੱਲ ਕਹੀ ਹੈ, ਗੁਰ ਸੇਵਾ ਗੁਰ ਸ਼ਬਦ ਹੈ। ਗੁਰੂ ਦੀ ਸੇਵਾ ਗੁਰੂ ਦਾ ਹੁਕਮ ਮੰਨਣਾ, ਵਾਹਿਗੁਰੂ ਦੀ ਸੇਵਾ ਵਾਹਿਗੁਰੂ ਦੇ ਗੁਣ, ਵਾਹਿਗੁਰੂ ਦਾ ਸਿਮਰਨ, ਵਾਹਿਗੁਰੂ ਦਾ ਸ਼ੁਕਰਾਨਾ ਹੈ। ਕਿਉਂਕਿ ਸਾਡੀਆਂ ਜਿਤਨੀਆਂ ਵੀ ਅੱਜ ਤੱਕ ਇੱਛਾਵਾਂ ਪੂਰੀਆਂ ਹੋਈਆਂ ਨੇ, ਗੁਰੂ ਪਿਆਰਿਓ ਸਿੱਖ ਦਾ ਫਰਜ਼ ਹੈ, ਅੱਜ ਤੱਕ ਜਿਤਨੀਆਂ ਇੱਛਾਵਾਂ ਪੂਰੀਆਂ ਹੋਈਆਂ ਉਹਦਾ ਸ਼ੁਕਰਾਨਾ ਕਰਨ ਆਇਆ ਕਰੀਏ, ਔਰ ਉਹ ਸ਼ੁਕਰਾਨਾ ਵਧਾਈਏ। ਕਿਉਂਕਿ ਅੱਜ ਤੱਕ ਬਹੁਤ ਕੁਛ ਵਾਹਿਗੁਰੂ ਤੋਂ ਲਿਆ ਹੈ, ਸਾਰੀਆਂ ਇੱਛਾਵਾਂ ਉਸੇ ਨੇ ਪੂਰੀਆਂ ਕੀਤੀਆਂ। ਯਾਦ ਕਰਕੇ ਦੇਖੋ, ਜਦੋਂ ਬੰਦਾ ਕਦੀ ਆਪਣੇ ਦੇਸ਼ ਤੋਂ ਬਾਹਰ ਨਹੀਂ ਨਾ ਗਿਆ ਹੁੰਦਾ ਤੇ ਉਹਦਾ ਹਲੇ ਪਾਸਪੋਰਟ ਬਣਿਆ ਹੁੰਦਾ, ਵੀਜ਼ਾ ਹਲੇ ਲੱਗਿਆ ਨਹੀਂ ਹੁੰਦਾ, ਤੇ ਸੱਚ ਜਾਣੇ ਹੁੰਦੇ ਜਾਣਾ, ਇੰਜ ਯਾਦ ਕਰਕੇ ਸੌਂਦਾ ਵੀ ਹੁਣ ਤੇ ਬਹੁਤ ਛੇਤੀ ਨਾ ਇੱਕ ਵਾਰੀ ਜਹਾਜ਼ ਤੇ ਚੜ੍ਹ ਕੇ ਦੇਖਾਂਗੇ। ਤੇ ਜਿਸ ਦਿਨ ਪਹਿਲੀ ਵਾਰ ਜਹਾਜ਼ ਤੇ ਚੜ੍ਹਦਾ ਹੁੰਦਾ ਨਾ, ਸੱਚ ਜਾਣੇ ਜਦੋਂ ਸਾਰਾ ਕੁਛ ਹੋ ਗਿਆ ਨਾ, ਚੈੱਕ ਇਨ ਹੋ ਗਿਆ, ਸਿਕਿਉਰਿਟੀ ਚੈੱਕ ਹੋ ਗਿਆ, ਜਦੋਂ ਅੰਦਰ ਆ ਗਿਆ ਨਾ, ਉਹਨੂੰ ਲੱਗਦਾ ਵੀ ਮੈਂ ਹੁਣ ਪਤਾ ਨਹੀਂ ਕਿਤਨਾ ਕੁ ਵੱਡਾ ਜੰਗ ਜਿੱਤ ਲਿਆ। ਉਦੋਂ ਪਹਿਲਾਂ ਤੇ ਅਰਦਾਸਾਂ ਕਰਦਾ ਬੜੀਆਂ, ਪਰ ਬਾਅਦ ਦੇ ਵਿੱਚ ਸਭ ਕੁਛ ਭੁੱਲ ਭੱਲ ਜਾਂਦਾ। ਆਖੋ ਵਾਹਿਗੁਰੂ, ਜਦੋਂ ਮਨ ਨੂੰ ਕੁਛ ਮਿਲਿਆ ਨਹੀਂ ਤੇ ਅਰਦਾਸਾਂ ਕਰਦਾ ਹੈ, ਤਰਲੇ ਲੈਂਦਾ, ਸਤਿਗੁਰੂ ਸੱਚੇ ਪਾਤਸ਼ਾਹ ਮੈਨੂੰ ਦੇ ਦਿਓ। ਸੱਚ ਜਾਣਿਓ ਜੋ ਕੁਛ ਮੰਗਿਆ ਸੀ ਗੁਰੂ ਨੇ ਦੇ ਦਿੱਤਾ ਸੀ, ਫਿਰ ਮਨ ਕਹਿੰਦਾ ਆ ਵੀ ਮੇਰਾ, ਆ ਵੀ ਮੇਰਾ, ਆ ਵੀ ਮੇਰਾ। ਬਈ ਜਿਹੜਾ ਵਾਹਿਗੁਰੂ ਤੋਂ ਲਿਆ ਏ, ਜਿਹੜਾ ਗੁਰੂ ਤੋਂ ਲਿਆ, ਮੇਰਾ ਕਿਵੇਂ ਹੋ ਗਿਆ। ਆਖੋ ਵਾਹਿਗੁਰੂ, ਬਸ ਇਹ ਮਨ ਲੈਣਾ ਮੇਰਾ ਨਹੀਂ ਹੈ, ਵਾਹਿਗੁਰੂ ਦਾ ਹੈ। ਉਹਦੇ ਸ਼ੁਕਰਾਨੇ ਵਿੱਚ ਪੈ ਜਾਣਾ, ਉਸੇ ਨੇ ਸਾਰੀਆਂ ਇੱਛਾਵਾਂ ਪੂਰੀਆਂ ਕੀਤੀਆਂ ਨੇ। ਨਾਨਕ ਦਾਸ ਤਾ ਕੈ ਬਲਿਹਾਰ ਹੈ, ਜਿਨ ਪੂਰਨ ਪੈ ਜਰ ਖਾਈ। ਉਸ ਵਾਹਿਗੁਰੂ ਤੋਂ ਬਲਿਹਾਰ ਜਾਈਏ, ਜਿਨ੍ਹਾਂ ਨੇ ਪਹਿਲਾਂ ਆਪਣਾ ਬਣਾ ਲੈਂਦੇ ਨੇ ਫਿਰ ਪੈਜ ਰੱਖ ਲੈਂਦੇ ਨੇ। ਸਤਿਗੁਰੂ ਦੇ ਅੱਗੇ ਅਰਦਾਸਾਂ ਕਰਿਆ ਕਰੀਏ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਸਾਡੀ ਜ਼ੁਬਾਨ ਕਦੀ ਕੌੜੇ ਰੁੱਖੇ ਬੋਲ ਨਾ ਬੋਲੇ, ਸਾਡੀ ਪੈਜ ਰੱਖਿਓ। ਅਰਦਾਸ ਦੀਆਂ ਜਿਹੜੀਆਂ 14 ਮੰਗਾਂ ਨੇ ਨਾ, ਮੈਂ ਅੰਮ੍ਰਿਤ ਵੇਲੇ ਆਪ ਜੀ ਨਾਲ ਜ਼ਿਕਰ ਕੀਤਾ ਸੀ, 5 ਮੰਗਾਂ 5ਵੇਂ ਪੈਰਾਗ੍ਰਾਫ ਦੇ ਅੰਦਰ, 7 ਮੰਗਾਂ 6ਵੇਂ ਪੈਰਾਗ੍ਰਾਫ ਦੇ ਅੰਦਰ, 2 ਮੰਗਾਂ 7ਵੇਂ ਪੈਰਾਗ੍ਰਾਫ ਦੇ ਅੰਦਰ, ਟੋਟਲ 14 ਮੰਗਾਂ ਮੰਗੀਆਂ ਗਈਆਂ ਨੇ। ਉਹਨਾਂ ਵਿੱਚੋਂ ਇੱਕ ਮੰਗ ਹੈ ਬੜੀ ਕਮਾਲ ਦੀ, ਉਹ ਹੈ ਦੇਗ ਤੇਗ ਫਤਿਹ, ਬਿਰਦ ਕੀ ਪੈਜ, ਪੰਥ ਕੀ ਜੀਤ। ਬੜੀ ਕਮਾਲ ਦੀ ਮੰਗ ਹੈ। ਦੇਗ ਤੇ ਤੇਗ ਦੋ ਸ਼ਬਦ ਸਿੰਬੋਲਿਕ ਨੇ। ਦੇਗ ਇਸ਼ਾਰਾ ਬਰੋਡ ਥਿੰਕਿੰਗ ਦਾ, ਦੂਸਰਿਆਂ ਦੇ ਲਈ ਕੁਛ ਕਰਨਾ, ਵੱਡੀ ਸੋਚ ਰੱਖਣੀ। ਤੇਗ ਹੈ ਬਹਾਦਰੀ, ਸੈਲਫ ਕੌਨਫੀਡੈਂਸ ਤੇ ਵਿਲ ਪਾਵਰ, ਪਾਵਰਫੁਲ ਥੋਟ ਹੋਵੇ ਬੰਦੇ ਦੇ ਅੰਦਰ, ਇਹ ਨਾ ਹੋਵੇ ਕੰਮ ਕਰਨ ਤੋਂ ਪਹਿਲਾਂ ਹੀ ਡਾਊਟ ਵਿੱਚ ਡਰਦਾ ਪਿਆ ਹੋਵੇ। ਤੁਸੀਂ ਦੇਖੋਗੇ ਗੁਰੂ ਘਰ ਵਿੱਚ ਦੇਗ ਦੋ ਚੀਜ਼ਾਂ ਨੂੰ ਕਿਹਾ ਜਾਂਦਾ, ਕੜਾਹ ਪ੍ਰਸ਼ਾਦ ਇੱਕ, ਗੁਰੂ ਕਾ ਲੰਗਰ, ਦੋਨਾਂ ਨੂੰ ਦੇਗ ਸ਼ਬਦ ਵਰਤਿਆ ਜਾਂਦਾ। ਲੰਗਰ ਬਣਾਉਣ ਵਾਲਾ ਲੰਗਰ ਬਣਾ ਰਿਹਾ ਆਪਣੇ ਲਈ ਨਹੀਂ, ਕਿਸੇ ਲਈ ਬਣਾ ਰਿਹਾ। ਕੋਈ ਉੱਥੋਂ ਸਬਜ਼ੀ ਦੀ ਬਾਲਟੀ ਚੁੱਕਦਾ ਏ, ਕੋਈ ਪ੍ਰਸ਼ਾਦਿਆਂ ਦੀ ਟੋਕਰੀ ਚੁੱਕਦਾ ਏ, ਆਪਣੇ ਲਈ ਨਹੀਂ ਕਿਸੇ ਲਈ ਚੁੱਕਦਾ ਏ, ਕਿਸੇ ਨੂੰ ਵਰਤਾਉਣ ਵਾਸਤੇ। ਤੁਸੀਂ ਦੇਖੋਗੇ ਭਾਈ ਸਾਹਿਬ ਜੀ ਹੋਰੀ ਕੜਾਹ ਪ੍ਰਸ਼ਾਦ ਦੇ ਕੋਲ ਬੈਠੇ ਨੇ, ਆਪਣੇ ਲਈ ਨਹੀਂ। ਘਰ ਵਿੱਚ ਜਿੰਨੀਆਂ ਖਾਣ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਪਤਾ ਹੁੰਦਾ ਹੈ, ਜੇ ਬੇਟਾ ਬੈਠਾ ਹੈ ਆਪਣੇ ਖਾਣ ਲਈ ਬੈਠਾ ਹੈ, ਉੱਥੇ ਘਰ ਵਿੱਚ ਜਿੰਨੀ ਵੀ ਖਾਣ ਦੀ ਚੀਜ਼ ਹੈ ਬੰਦਾ ਆਪਣੇ ਲਈ ਰੱਖਦਾ ਹੈ। ਇੱਥੇ ਜਿਤਨਾ ਵੀ ਕੜਾਹ ਪ੍ਰਸ਼ਾਦ ਤੇ ਗੁਰੂ ਕਾ ਲੰਗਰ ਹੈ ਦੂਸਰਿਆਂ ਦੇ ਲਈ, ਦੂਸਰਿਆਂ ਦੇ ਲਈ ਕਰਨਾ ਬਰਾਡ ਥਿੰਕਿੰਗ ਹੈ। ਅਰਦਾਸ ਵਿੱਚ ਕਿਹਾ ਗਿਆ ਪਰ ਸਾਡੀ ਜਿਹੜੀ ਸੋਚ ਹੈ, ਸਾਡਾ ਸੁਭਾਅ ਕਿਧਰੇ ਨਾ ਕਿਧਰੇ ਸੈਲਫਿਸ਼ ਹੋ ਜਾਂਦਾ ਹੈ। ਇਸ ਸੁਭਾਅ ਦੀ ਪੈਜ ਰੱਖਣੀ ਵਾਹਿਗੁਰੂ ਜੀ, ਇਹ ਸੁਭਾਅ ਬਰਾਡ ਥਿੰਕਿੰਗ ਬਣਿਆ ਰਹੇ। ਸਾਡੇ ਸੁਭਾਅ ਦੇ ਵਿੱਚ ਕਿਧਰੇ ਨਾ ਕਿਧਰੇ ਫੀਅਰ ਆ ਜਾਂਦਾ, ਡਾਊਟ ਆ ਜਾਂਦਾ, ਵਰੀ ਆ ਜਾਂਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨੀ ਇਹ ਮਨ ਮਜ਼ਬੂਤ ਬਣਿਆ ਰਹੇ। ਬਿਰਦ ਕੀ ਪੈਜ, ਇਹ ਗੱਲ ਵੱਖਰੀ ਹੈ। ਜਦੋਂ ਅਸੀਂ ਇਹ ਸਲੋਗਨ ਬੋਲਦੇ ਹਾਂ ਨਾ, ਅਕਸਰ ਅਸੀਂ ਇੰਝ ਬੋਲਣਾ ਸ਼ੁਰੂ ਕਰ ਦਿੱਤਾ, ਦੇਗ ਤੇਗ ਫਤਿਹ ਪੰਥ ਕੀ ਜੀਤ, ਵਿੱਚੋਂ ਛਾਡੀ ਗਏ ਬਿਰਦ ਕੀ ਪੈਜ। ਸਲੋਗਨ ਤੇ ਬੋਲੇ ਗਏ, ਜੀਤ ਨਹੀਂ ਹਲੇ ਬਹੁਤੀ ਹੋਈ, ਕਿਉਂਕਿ ਹਲੇ ਤੇ ਇੱਕ ਦੂਸਰੇ ਨਾਲ ਭਿੜੀ ਜਾ ਰਹੇ ਹਾਂ। ਜਿੱਤ ਨਹੀਂ ਹੋਈ, ਬਹੁਤੇ ਪਾਸਿਆਂ ਤੋਂ ਹਾਰਦੇ ਜਾ ਰਹੇ ਹਾਂ। ਕਿਉਂ? ਕਿਉਂਕਿ ਬਿਰਦ ਕੀ ਸੁਭਾਅ, ਬਿਰਦ ਕੀ ਪੈਜ, ਸਾਡਾ ਸੁਭਾਅ ਭੁੱਲਣ ਹਾਰ ਹੈ। ਸਾਡਾ ਸੁਭਾਅ ਹਮੇਸ਼ਾ ਜਿਸ ਤੋਂ ਗੁਰੂ ਨੇ ਰੋਕਿਆ ਉਧਰ ਜਾਣ ਵਾਲਾ ਹੈ। ਹੇ ਸਤਿਗੁਰੂ ਜੀ, ਸਾਡੇ ਸੁਭਾਅ ਦੀ ਆਪ ਪੈਜ ਰੱਖਣੀ। ਆਖੋ ਵਾਹਿਗੁਰੂ, ਅਰਦਾਸਾਂ ਕਰਿਆ ਕਰੀਏ। ਸਤਿਗੁਰੂ ਜੀ ਕਿਰਪਾ ਕਰਨੀ ਸਾਡੇ ਜੀਵਨ ਵਿੱਚ ਤੇ ਸਾਡੇ ਘਰ ਵਿੱਚ ਮਿੱਠੇ ਬੋਲ ਰਹਿਣ, ਹੰਕਾਰ ਨਾ ਆਵੇ, ਨਿਮਰਤਾ ਰਵੇ। ਸਤਿਗੁਰੂ ਕਿਰਪਾ ਕਰਨੀ ਸਾਰਿਆਂ ਦੇ ਘਰਾਂ ਵਿੱਚ ਨਫ਼ਰਤ ਨਾ ਆਵੇ, ਪਿਆਰ ਬਣਿਆ ਰਵੇ। ਸਤਿਗੁਰੂ ਜੀ ਤੁਹਾਡੇ ਗੁਣ ਆਉਣ, ਬੇਕਾਰ ਨਾ ਆਉਣ। ਨਾਨਕ ਦਾਸ ਤਾਂ ਕਹਿ ਬਲਿਹਾਰਾ ਜਿਨ ਪੂਰਨ ਪੈਜ ਰਖਾਈ। ਫਿਰ ਵਾਹਿਗੁਰੂ ਤੋਂ ਬਲਿਹਾਰ ਜਾਈਏ, ਜਿਨ੍ਹਾਂ ਦੀ ਪੈਜ ਰੱਖੀ ਉਹ ਕੇਵਲ ਵਾਹਿਗੁਰੂ ਨੇ ਰੱਖੀ, ਜਿਨ੍ਹਾਂ ਕੋਲ ਗੁਣ ਆਏ ਕੇਵਲ ਵਾਹਿਗੁਰੂ ਨੇ ਦਿੱਤੇ। ਜੇ ਉਹ ਗੁਰੂ ਕੇ ਜਿਨ੍ਹਾਂ ਨੂੰ ਅਸੀਂ ਯਾਦ ਕਰਦੇ ਹਾਂ ਅਰਦਾਸ ਵਿੱਚ, ਤਿੰਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ, ਜੇ ਉਹਨਾਂ ਨੂੰ ਦਿੱਤੇ ਵਾਹਿਗੁਰੂ ਜੀ ਸਾਨੂੰ ਵੀ ਦੇਣੇ। ਬਲਿਹਾਰ ਜਾਈਏ ਵਾਹਿਗੁਰੂ ਤੋਂ, ਜਿਹੜੇ ਦਾਤਾਂ ਦਿੰਦੇ ਨੇ, ਔਰ ਆਪਣੀ ਯਾਦ, ਆਪਣਾ ਸਿਮਰਨ, ਗੁਣ ਵਾਹਿਗੁਰੂ ਜੀ ਬਖਸ਼ੀ ਰੱਖਣ। ਭੁੱਲ ਚੁੱਕ ਦੀ ਖਿਮਾ ਜੀ, ਫਤਿਹ ਦੀ ਸਾਂਝ ਕਰਕੇ ਸੀਸਾਂ ਦੇ ਕੇ ਨਿਵਾਜਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।